ਦੁਏਰਾ ਬੌਰ ਸ਼ਾਂਤ ਕੀ ਤਪ ਐ ਬ੍ਰਿਤੀ ਟਿਕਾਮਨ ਕੀਨ ਨੇਮ ਸੰਤੋਖ ਦੂਜੋ ਲਖੋ ਦ੍ਰੈ ਪ੍ਰਕਾਰ ਸੋਚੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਵੱਡੇ ਭਾਗ ਹਨ, ਪਤਿਤ ਪਾਵਨ, ਭਗਤ ਵਛਲ, ਕਿਰਪਾ ਨਿਧਾਨ, ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਰਮ ਪਵਿੱਤਰ ਚਰਣਾ ਕਮਲਾਂ ਚ, ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਪਰਮ ਪਵਿੱਤਰ ਪਾਵਨ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਜਿੱਥੇ ਬੈਠ ਕੇ ਮੇਰੇ ਪਾਤਸ਼ਾਹ ਨੇ ਦੁੱਖਾਂ ਦੀ ਨਿਵਿਰਤੀ ਦਾ ਸਦਾ ਬਰਤ ਲੰਗਰ ਲਾਇਆ ਹੈ, ਇਸ ਸਥਾਨ ਤੇ ਹਾਜ਼ਰੀਆਂ ਭਰ ਕੇ ਜੁੜ ਕੇ ਨਿਤਾ ਪ੍ਰਤੀ ਆਪ ਜੀ ਗੁਰ ਇਤਿਹਾਸ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਜੇ ਸ਼ਿਵਨਾਭ ਨੂੰ ਹੁਕਮ ਕੀਤਾ ਕਿ ਰਾਜਾ ਤੇਰੇ ਨਗਰ ਵਿਚ ਤਾਂ ਆਵਾਂਗੇ ਜੇ ਧਰਮਸ਼ਾਲਾ ਦੀ ਸਥਾਪਨਾ ਕਰੇਗਾ। ਰਾਜੇ ਨੇ ਮਿਹਨਤ ਕਰਕੇ ਬੜੀ ਛੇਤੀ ਨਾਲ ਕੁਝ ਸਮੇਂ ਚ ਬੜੀ ਸੁੰਦਰ ਧਰਮਸ਼ਾਲਾ ਰਚ ਲਈ, ਬਣਾ ਲਈ। ਗੁਰੂ ਚਰਨਾਂ ਚ ਆ ਕੇ ਬੇਨਤੀ ਕੀਤੀ ਕਿ ਗਰੀਬ ਨਵਾਜ ਸਾਹਿਬ ਜੀ, ਧਰਮਸ਼ਾਲਾ ਬਣ ਕੇ ਤਿਆਰ ਹੋ ਚੁੱਕੀ ਹੈ, ਆਪ ਜੀ ਦੇ ਚਰਨ ਪੈਣ ਨਾਲ ਪਵਿੱਤਰ ਹੋਣੀ। ਉਸ ਤੋਂ ਪਹਿਲਾਂ ਸਤਿਗੁਰਾਂ ਨੇ ਸ਼ਿਵਨਾਭ ਦੀ ਪਰਖ ਵੀ ਕੀਤੀ, ਜਾਂ ਅਲੋਪ ਹੋ ਗਏ, ਅੰਤਰ ਧਿਆਨ ਹੋ ਗਏ ਸਨ। ਪਰ ਸ਼ਿਵਨਾਭ ਦੀ ਜੋ ਦਸ਼ਾ ਸੀ ਕਿ ਕਿਹੋ ਕਿਵੇਂ ਪ੍ਰੇਮ ਚ ਵਿਵਲ ਹੋ ਕੇ ਤੜਫਦਿਆਂ ਦੋ ਵੇਰੀ ਮੂਰਛਤ ਹੋ ਕੇ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ ਸਨ। ਵੇਖਿਆ ਪ੍ਰੇਮ ਪੂਰਨ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਧਰਮਸ਼ਾਲਾ ਚ ਚਰਨ ਪਾਏ ਨਗਰ ਨਿਵਾਸੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਪਹੁੰਚੀਆਂ, ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ, ਕੋਈ ਪਿਟਾਵਾਂ ਭੇਟ ਕਰ ਰਿਹਾ। ਰਾਜਾ ਸ਼ਿਵਨਾਭ ਵੀ ਆਪਣੀ ਰਾਣੀ ਸਮੇਤ ਗੁਰੂ ਚਰਨਾਂ ਚ ਹਾਜ਼ਰ ਹੋਇਆ, ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਦਇਆ ਕਰੋ, ਮੈਨੂੰ ਸ਼ੁਭ ਉਪਦੇਸ਼ ਬਖਸ਼ੋ, ਜਿਸ ਉਪਦੇਸ਼ ਨਾਲ ਮੇਰੀ ਮੁਕਤੀ ਹੋ ਜਾਏ। ਪਾਤਸ਼ਾਹ ਨੇ ਬਚਨ ਕੀਤਾ, ਰਾਜਾ ਮਨ ਨੂੰ ਨਿਰਮਲ ਕਰਨਾ ਔਰ ਇਕਾਗਰ ਕਰਨਾ, ਨਿਰਮਲ ਹੋ ਜਾਏ ਔਰ ਇਕਾਗਰ ਹੋ ਜਾਏ, ਕਿਉਂਕਿ ਰੁਕ ਇਹ ਮਨ ਇਕਾਗਰ ਹੋਵੇਗਾ, ਰੁਕੇਗਾ, ਤਦੇ ਦੇ ਵਿੱਚ ਗਿਆਨ ਸੰਪੰਨ ਹੋਵੇਗਾ, ਗਿਆਨ ਉਤਪੰਨ ਹੋਵੇਗਾ। ਇਹਦੇ ਵਾਸਤੇ ਦੋ ਸਾਧਨ ਮਹਾਂਪੁਰਖਾਂ, ਵਿਦਵਾਨਾਂ, ਸ਼ਾਸਤਰਾਂ ਨੇ ਦੱਸੇ ਨੇ, ਇੱਕ ਕਸ਼ਟ ਯੋਗ ਹੈ, ਦੂਸਰਾ ਭਗਤੀ ਯੋਗ ਹੈ। ਕਹਿਣ ਲੱਗਾ, ਮਹਾਰਾਜ ਕਿਰਪਾ ਕਰਕੇ ਵਿਸਥਾਰ ਕਰਕੇ ਦੱਸੋ, ਕਸ਼ਟ ਯੋਗ ਕੀ ਹੈ ਔਰ ਭਗਤੀ ਯੋਗ ਕੀ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਕਸ਼ਟ ਯੋਗ ਜਿਹੜਾ ਹੈ ਉਹ ਅੱਠ ਤਰ੍ਹਾਂ ਦਾ ਹੈ, ਯਮ, ਨੇਮ, ਇਕਾਂਤ ਦੇਸ਼, ਪ੍ਰਾਣਾਯਾਮ, ਆਸਣ, ਧਾਰਨਾ, ਧਿਆਨ, ਸਮਾਧੀ। ਇਹ ਅੱਠ ਹਿੱਸਿਆਂ ਵਿੱਚ ਯੋਗ ਦੇ ਅੰਗ ਵੰਡੇ ਗਏ ਨੇ। ਉਹਨਾਂ ਅੱਠਾਂ ਵਿੱਚ ਵੀ ਜਿਹੜਾ ਅੱਗੇ ਯਮ ਹੈ ਉਹ 10 ਪ੍ਰਕਾਰ ਦਾ ਹੈ। ਅਹਿੰਸਾ, ਅਹਿੰਸਾ ਵੀ ਜਿਹੜੀ ਫਿਰ ਉਹ 3 ਤਰ੍ਹਾਂ ਦੀ ਮੰਨੀ, ਇੱਕ ਬਚਨਾਂ ਦੀ, ਇੱਕ ਤਨ ਦੀ, ਇੱਕ ਮਨ ਦੀ। ਮਨ ਕਰਕੇ ਕਿਸੇ ਦਾ ਬੁਰਾ ਚਿੱਤ ਬਣਾਏ ਵੀ ਹਿੰਸਾ ਹੈ, ਜ਼ੁਬਾਨ ਕਰਕੇ ਕਿਸੇ ਨੂੰ ਭੈੜਾ ਬੋਲ ਬੋਲਣਾ ਇਹ ਵੀ ਹਿੰਸਾ ਹੈ, ਸਰੀਰ ਕਰਕੇ ਕਿਸੇ ਜੀਵ ਦਾ ਘਾਤ ਕਰ ਦੇਣਾ ਇਹ ਵੀ ਹਿੰਸਾ ਹੈ, ਇਹਨਾਂ ਤਿੰਨਾਂ ਦਾ ਤਿਆਗ ਕਰਨਾ ਇਹ ਵੀ ਯਮ। ਚੋਰੀ ਕਰਨੀ ਉਹ ਵੀ 2 ਨੇ, ਇੱਕ ਮਨ ਦੀ ਹੈ ਇੱਕ ਤਨ ਦੀ ਹੈ। ਸਰੀਰ ਕਰਕੇ ਕਿਸੇ ਦੀ ਕੋਈ ਵਸਤੂ ਲੁਕਾ ਲੈਣੀ, ਛੁਪਾ ਲੈਣੀ, ਉਹ ਤਨ ਦੀ ਚੋਰੀ ਹੈ। ਪਾਪ ਕਰਕੇ ਉਸ ਨੂੰ ਲੁਕਾ ਕੇ ਕਿਸੇ ਨੂੰ ਪਤਾ ਨਾ ਲੱਗਣ ਦੇਣਾ ਉਹ ਮਨ ਦੀ ਚੋਰੀ ਹੈ। ਫਿਰ ਬ੍ਰਹਮਚਰਜ ਰੱਖਣਾ, ਬ੍ਰਹਮਚਰਜ ਵਿੱਚ 8 ਪ੍ਰਕਾਰ ਦੇ ਕਾਮ ਤੇ ਜਿੱਤ ਪ੍ਰਾਪਤ ਕਰਨੀ, ਸਰਵਣ, ਚਿਤਵਨ, ਸਿਮਰਨ, ਉਹ 8 ਪ੍ਰਕਾਰ ਦੇ ਕਾਮ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਣੀ। ਉਹਨੂੰ ਜਿਹਨੇ ਜਿੱਤ ਲਿਆ ਉਹ ਪੂਰਨ ਤੌਰ ਤੇ ਬ੍ਰਹਮਚਰਜ ਦਾ ਧਾਰਨੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਯਮ ਦੇ ਜਿਹੜੇ 10 ਹਿੱਸੇ ਨੇ ਉਹ ਰਾਜੇ ਸ਼ਿਵਨਾਭ ਨੂੰ ਵਰਣਨ ਕਰਕੇ ਸੁਣਾਏ। ਵੈਸੇ ਯੋਗ ਦੇ ਗ੍ਰੰਥਾਂ ਵਿੱਚ ਯਮ ਜਿਹੜਾ ਉਹ 5 ਤਰ੍ਹਾਂ ਦਾ ਮੰਨਿਆ, ਪਰ ਇਹਦੇ ਵਿੱਚ ਸਤਿਗੁਰੂ ਜੀ ਨੇ ਯਮ ਨੂੰ ਨਾਲ ਨਾਲ 10 ਤਰ੍ਹਾਂ ਦਾ ਦੱਸਿਆ ਕਿ 10 ਪ੍ਰਕਾਰ ਦਾ ਯਮ ਹੈ। ਉਹਦੇ ਵਿੱਚ ਭੋਜਨ ਦਾ ਸੰਜਮ ਰੱਖਣਾ, ਕਿਹੜਾ ਭੋਜਨ ਖਾਣਾ ਹੈ ਕਿਹੜਾ ਨਹੀਂ ਖਾਣਾ ਇਹ ਵੀ ਵਿਚਾਰ ਵੀ ਰੱਖੇ। ਇਹ ਨਹੀਂ ਕਿ ਭੱਖ ਅਭੱਖ ਸਭ ਖਾਈ ਜਾਵੇ, ਇਹ ਵੀ ਬਿਰਤੀ ਨਹੀਂ ਹੋਣੀ ਚਾਹੀਦੀ। ਸਤਿਗੁਰੂ ਜੀ ਨੇ ਯਮ 10 ਪ੍ਰਕਾਰ ਦਾ ਦੱਸਿਆ, ਇਹ ਕਥਾ ਆਪਾਂ ਕੱਲ ਸਰਵਣ ਕੀਤੀ। ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਯੋਗ ਦਾ ਦੂਸਰਾ ਅੰਗ ਹੈ ਨਾ ਨੇਮ, ਉਹ ਨੇਮ ਵੀ 10 ਪ੍ਰਕਾਰ ਦਾ ਹੈ। ਤੇ ਨੇਮ ਜਿਹੜਾ 10 ਪ੍ਰਕਾਰ ਦਾ, ਇੱਥੇ ਆਪਾਂ ਕੱਲ ਕਥਾ ਛੱਡੀ ਸੀ, ਇੱਥੋਂ ਹੀ ਆਰੰਭ ਕਰੀਏ। ਗੁਰੂ ਚਰਨਾਂ ਦਾ ਆਸਰਾ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾਂ ਦੇ ਕਲਿਆਣ ਨਿਮਿਤ ਰਸਨਾਂ ਨੂੰ ਪਵਿੱਤਰ ਕਰਨ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਪ੍ਰਥਮੇ ਤਪ ਸੋ 3 ਪ੍ਰਕਾਰਾ, ਰਾਜਾਂ ਬੋਲ ਸ਼ਾਂਤ ਕੀ ਸਾਰਾ।
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ 10 ਅਬ ਨੇਮ ਸੁਨੋ ਮਨ ਲਾਏ। ਜਿਹੜੇ 10 ਤਰ੍ਹਾਂ ਦੇ ਨੇਮ ਦੱਸੇ ਨੇ ਵਿਦਵਾਨਾਂ ਨੇ, ਹੁਣ ਉਹ ਸੁਣੋ। ਉਹਨਾਂ ਨੇਮਾਂ ਵਿੱਚੋਂ ਸਭ ਤੋਂ ਪਹਿਲਾ ਨੇਮ ਹੈ ਤਪ ਕਰਨਾ, ਤਪੱਸਿਆ ਕਰਨੀ। ਜਿਹੜਾ ਤਪ ਹੈ ਉਹ ਵੀ ਗੁਰੂ ਖਾਲਸਾ ਜੀ 3 ਪ੍ਰਕਾਰ ਦਾ ਹੈ। ਪ੍ਰਥਮੇ ਤਪ ਸੋ 3 ਪ੍ਰਕਾਰ, 3 ਪ੍ਰਕਾਰ ਦਾ ਤਪ ਹੈ। ਇੱਕ ਰਜੋਗੁਣੀ ਤਪ ਹੈ, ਦੂਸਰਾ ਤਮੋਗੁਣੀ ਤਪ ਹੈ, ਤੀਸਰਾ ਸਤੋਗੁਣੀ ਤਪ ਹੈ। ਇਹ 3 ਗੁਣਾਂ ਦੇ ਨਾਲ 3 ਤਪ ਜੁੜੇ ਹੋਏ ਨੇ। ਤਮੋਗੁਣੀ, ਰਜੋਗੁਣੀ ਔਰ ਸਤੋਗੁਣੀ ਤਪ, ਇਹ 3 ਤਰ੍ਹਾਂ ਦਾ ਤਪ ਹੈ ਜੋ ਪਹਿਲਾ ਨੇਮ ਹੈ।
ਛੁਦਾ ਅਗਨ ਜਲ ਸੋ ਤਨ ਤਾਵਾ, ਇਹ ਤਾਮਸੀ ਫਲ ਦਾ ਗਾਵਾ।
ਤਮੋਗੁਣੀ ਤਪ ਕਿਸ ਨੂੰ ਕਹਿੰਦੇ ਨੇ? ਭੁੱਖੇ ਰਹਿਣਾ, ਛੁਦਾ ਸਹਿਤ। ਆ ਜਿਵੇਂ ਜੀ ਹੁਣ ਗਰਮੀ ਪੈਂਦੀ ਹੈ, ਜੇਠ ਹਾੜ ਦੀ ਗਰਮੀ ਪੈਂਦੀ ਹੈ, ਇਹਦੇ ਵਿੱਚ ਸਰੀਰ ਦੇ ਚਾਰੇ ਪਾਸੇ ਅੱਗ ਲਾ ਕੇ ਤੇ ਵਿੱਚ ਬਹਿ ਜਾਣਾ, ਧੂਣੀਆਂ ਤਾ ਕੇ ਉਸ ਅੱਗ ਵਿੱਚ ਆਪਣੇ ਸਰੀਰ ਨੂੰ ਤਪਾਉਣਾ। ਆ ਜਦੋਂ ਪੋਹ ਮਾਹ ਦੇ ਦਿਨ ਹੋਣੇ, ਸਰਦੀ ਦੇ ਦਿਨ ਹੋਣੇ, ਉਸ ਸਰਦੀ ਦੇ ਦਿਨਾਂ ਵਿੱਚ ਗਲੇ ਤੱਕ ਪਾਣੀ ਵਿੱਚ ਖਲੋ ਜਾਣਾ, ਸਰਦੀ ਦੇ ਦਿਨਾਂ ਵਿੱਚ ਪਾਣੀ ਚ ਖਲੋਤੇ ਰਹਿਣਾ, ਕਹਿੰਦੇ ਏਦਾਂ ਸਰੀਰ ਨੂੰ ਤਪਾਈ ਜਾਣਾ, ਇਹਨੂੰ ਤਾਮਸੀ ਤਪ ਕਹਿੰਦੇ ਨੇ, ਤਮੋ ਗੁਣੀ ਤਪ। ਇਹ ਫਲ ਤਾਂ ਦਿੰਦਾ ਹੈ ਪਰ ਅੰਦਰ ਦਾ ਆਨੰਦ ਨਹੀਂ ਦਿੰਦਾ। ਫਲ ਇਹਦੇ ਵਿੱਚੋਂ ਕੀ ਮਿਲੇਗਾ? ਕੋਈ ਰਿੱਧੀ ਸਿੱਧੀ ਕਰਾਮਾਤ ਅਜਮਤ ਮਿਲ ਜਾਏਗੀ, ਕੋਈ ਅਦਕ ਨਹੀਂ। ਇਹਨੂੰ ਤਮੋ ਗੁਣੀ ਤਪ ਕਹਿੰਦੇ ਨੇ, ਜਿਹਦੇ ਵਿੱਚ ਕੇਵਲ ਸਰੀਰ ਨੂੰ ਤਪਾਇਆ ਜਾਂਦਾ।
ਹਿਰਦੇ ਗਿਆਨ ਇਸਤੇ ਨਾ ਹੋਏ, ਬੀਤ ਫਲ ਜੋ ਕਰ ਕੋਈ।
ਤਮੋ ਗੁਣੀ ਤਪ ਕਰਕੇ ਹਿਰਦੇ ਚ ਗਿਆਨ ਨਹੀਂ ਹੁੰਦਾ, ਗਿਆਨ ਦੀ ਪੈਦਾਵਾਰ ਨਹੀਂ ਹੁੰਦੀ ਇਹ ਤਪ ਕਰਕੇ, ਗਿਆਨ ਦੀ ਉਤਪਤੀ ਨਹੀਂ ਹੁੰਦੀ। ਕਿਉਂ? ਕਾਰਨ ਹੈ ਕਿ ਖੁੱਡ ਦੇ ਵਿੱਚ ਸੱਪ ਵੜ ਗਿਆ, ਡਾਂਗਾਂ ਖੁੱਡ ਨੂੰ ਮਾਰਨ ਲੱਗ ਪਿਆ। ਹੁਣ ਖੁੱਡ ਨੂੰ ਕੁੱਟਣ ਦੇ ਨਾਲ ਅੰਦਰ ਬੈਠਾ ਸੱਪ ਤਾਂ ਨਹੀਂ ਨਾ ਮਰਨਾ। ਖਰਾਬੀਆਂ ਮਨ ਨੇ ਕੀਤੀਆਂ, ਪੁਰਨੇ ਮਨ ਨੇ ਕੀਤੇ, ਦੁੱਖ ਸਰੀਰ ਨੂੰ ਦਿੱਤਾ। ਮਹਾਰਾਜ ਕਹਿੰਦੇ ਵੀ ਉਲਟਾ ਕੰਮ ਹੈ ਨਾ, ਵਰਮੀ ਮਾਰੀ ਸਾਪ ਦਾ ਮੂੰਹ ਵੀ, ਖੁੱਡ ਨੂੰ ਮਾਰਨ ਦੇ ਨਾਲ ਸੱਪ ਥੋੜੀ ਮਰ ਜਾਣਾ। ਇਸ ਕਰਕੇ ਅੰਦਰ ਗਿਆਨ ਨਹੀਂ ਹੁੰਦਾ, ਸਰੀਰ ਨੂੰ ਕੱਲਾ ਤਪਾਇਆ, ਸਰੀਰ ਨੂੰ ਤਪ ਦੇ ਵਿੱਚ ਪਾ ਕੇ ਤਪਾਉਂਦਾ ਰਿਹਾ, ਅੱਗ ਦੇ ਵਿੱਚ ਬੈਠ ਕੇ, ਪਾਣੀ ਚ ਬੈਠ ਕੇ, ਜਲ ਧਾਰਾ ਕਰਦਾ ਰਿਹਾ, ਕੇਵਲ ਸਰੀਰ ਨੂੰ ਤਪਾਇਆ। ਇਸ ਕਰਕੇ ਹਿਰਦੇ ਚ ਗਿਆਨ ਦੀ ਉਤਪਤੀ ਨਹੀਂ ਹੁੰਦੀ। ਉਦਾਂ ਇਸ ਤਮੋ ਗੁਣੀ ਤਪ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਰਿੱਧੀ ਸਿੱਧੀ ਭਾਵੇਂ ਮਿਲ ਜਾਏ, ਇਹ ਫਲ ਭਾਵੇਂ ਪ੍ਰਾਪਤ ਹੋ ਜਾਏ।
ਰੋਕ ਕੁਕਰਮ ਰੱਖੀ ਜੋ ਕਰਨੀ, ਰਾਜਸ ਇਹ ਸੁਕਰਮਨ ਧਰਨੀ।
ਦੂਸਰਾ ਤਪ ਹੈ ਰਜੋ ਗੁਣੀ ਤਪ। ਪਹਿਲਾ ਤਮੋ ਗੁਣੀ ਤਪ ਦੱਸ ਦਿੱਤਾ ਵੀ ਨੇਮ ਦਾ ਜਿਹੜਾ ਪਹਿਲਾ ਹਿੱਸਾ ਹੈ ਉਹ ਤਪ ਹੈ। ਤਪ ਵੀ ਅੱਗੇ ਤਿੰਨ ਤਰ੍ਹਾਂ ਦਾ ਦੱਸ ਰਹੇ ਨੇ ਵੀ ਤਮੋ ਗੁਣੀ ਦੱਸ ਦਿੱਤਾ, ਹੁਣ ਰਜੋ ਗੁਣੀ ਦੱਸਦੇ ਸਤਿਗੁਰੂ ਜੀ। ਰਜੋ ਗੁਣੀ ਤਪ ਕੀ ਹੈ? ਵੀ ਜਿਹਦੇ ਚ ਇੰਦਰੀਆਂ ਨੂੰ ਰੋਕੇ, ਅੱਖਾਂ ਨੂੰ ਬੁਰਾ ਵੇਖਣ ਤੋਂ, ਕੰਨਾਂ ਨੂੰ ਬੁਰਾ ਸੁਣਨ ਤੋਂ, ਜ਼ੁਬਾਨ ਨੂੰ ਬੁਰਾ ਬੋਲਣ ਤੋਂ, ਨਾਸਕਾਂ ਨੂੰ ਸੁਗੰਧੀ ਦੁਰਗੰਧੀ ਤੋਂ ਵਰਜ ਲਵੇ, ਰੋਕ ਲਵੇ, ਇੰਦਰੀਆਂ ਦਾ ਦਮਨ ਕਰੇ, ਇੰਦਰੀਆਂ ਨੂੰ ਰੋਕ ਲਵੇ, ਔਰ ਇੰਦਰੀਆਂ ਦਾ ਦਮਨ ਕਰਕੇ ਉਹਨਾਂ ਨੂੰ ਕੁਕਰਮਾਂ ਤੋਂ ਰੋਕੀ ਰੱਖੇ, ਇਹਨੂੰ ਰਜੋ ਗੁਣੀ ਤਪ ਕਹਿੰਦੇ ਨੇ। ਇੰਦਰੀਆਂ ਨਾਲ ਜੇ ਸੁਕਰਮ ਕਰੇ, ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰੇ, ਕੰਨਾਂ ਨਾਲ ਗੁਰੂ ਕਾ ਸ਼ਬਦ ਸੁਣੇ, ਜ਼ੁਬਾਨ ਨਾਲ ਗੁਰੂ ਕੀ ਬਾਣੀ ਪੜ੍ਹੇ, ਹੱਥਾਂ ਨਾਲ ਗੁਰੂ ਕੇ ਪਿਆਰਿਆਂ ਦੀ ਸੇਵਾ ਕਰੇ, ਪੈਰਾਂ ਨਾਲ ਗੁਰਧਾਮਾਂ ਦੀ, ਗੁਰਸਥਾਨਾਂ ਦੀ ਯਾਤਰਾ ਕਰੇ, ਖਾਲਸਾ ਜੀ ਇਹ ਜਿਹੜਾ ਹੈ ਰਜੋ ਗੁਣੀ ਤਪ ਹੈ। ਇਹਨੇ ਇੰਦਰੀਆਂ ਦਾ ਦਮਨ ਕੀਤਾ, ਇੰਦਰੀਆਂ ਨੂੰ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭਾਂ ਬਾਝੋਂ ਬੋਲਣਾ, ਇਹੋ ਜੀ ਜਿਹੜੀ ਅਵਸਥਾ ਹੈ ਇਹਨੂੰ ਗੁਰੂ ਖਾਲਸਾ ਜੀ ਰਜੋ ਗੁਣੀ ਤਪ ਕਹਿੰਦੇ ਨੇ। ਇਹਦੇ ਨਾਲ ਵੀ ਹਿਰਦੇ ਚ ਗਿਆਨ ਨਹੀਂ ਹੁੰਦਾ, ਇੰਦਰੀਆਂ ਤਾਂ ਕਾਬੂ ਚ ਆ ਜਾਂਦੀਆਂ ਨੇ, ਇੰਦਰੀਆਂ ਤਾਂ ਕਾਬੂ ਵਿਚ ਆ ਗਈਆਂ, ਪਰ ਫਿਰ ਵੀ ਹਿਰਦੇ ਚ ਗਿਆਨ ਦੀ ਉਤਪਤੀ ਨਹੀਂ ਹੋਈ, ਕਿਉਂਕਿ ਇਹ ਰਜੋ ਗੁਣੀ ਤਪ ਹੈ, ਰਾਜਸੀ ਤਪ ਹੈ।
ਦੋਏਰਾ ਬਹੁਤ ਸ਼ਾਂਤ ਕੀ ਤਪ ਹੈ, ਕਾਮਨ ਕੀਨ।
ਤੀਸਰਾ ਹੈ ਸਤੋ ਗੁਣੀ ਤਪ। ਸ਼ਾਂਤ ਕੀ ਤਪ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਆਪਣੇ ਮਨ ਦੀਆਂ ਵਿਰਤੀਆਂ ਨੂੰ ਟਿਕਾਉਣ ਲੱਗ ਪਏ, ਇੰਦਰੀਆਂ ਕਾਬੂ ਚ ਆ ਗਈਆਂ, ਹੁਣ ਮਨ ਨੂੰ ਟਿਕਾਉਣਾ ਸ਼ੁਰੂ ਕਰੇ, ਮਨ ਦੀਆਂ ਵਿਰਤੀਆਂ ਟਿਕਾਉਣੀਆਂ ਸ਼ੁਰੂ ਕਰੇ। ਇੱਕ ਮਹਾਂਪੁਰਖ ਦਾ ਕਥਨ ਪੜ ਰਹੇ ਸੀ, ਉਹ ਕਹਿੰਦੇ ਜਿਹੜੀ ਚੀਜ਼ ਚਲਦੀ ਰਹੇ ਰੁਕੇ ਨਾ ਹੀ, ਉਹ ਚੀਜ਼ ਮਨੁੱਖ ਵਾਸਤੇ ਨੁਕਸਾਨਦਾਈ ਹੈ, ਲਾਹੇਵੰਦ ਨਹੀਂ ਹੋ ਸਕਦੀ। ਚਲਦੀ ਜਾਏ ਰੁਕੇ ਹੈ ਹੀ ਨਾ, ਉਹ ਚੀਜ਼ ਲਾਹੇਵੰਦ ਨਹੀਂ ਹੋ ਸਕਦੀ। ਘੋੜਾ ਹੈ, ਘੋੜੇ ਤੇ ਸਵਾਰ ਹੋ ਜਾਏ, ਘੋੜੇ ਦੇ ਮੂੰਹ ਚ ਲਗਾਮ ਨਹੀਂ ਪਾਈ, ਘੋੜਾ ਦੌੜਦਾ ਚਲਿਆ ਜਾਏ, ਮਨੁੱਖ ਉਹਦੇ ਤੇ ਸਵਾਰ ਹੋ ਕੇ ਬੈਠਾ ਹੋਵੇ, ਉਹਦੇ ਲਈ ਲਾਹੇਵੰਦ ਨਹੀਂ ਹੋ ਸਕਦਾ, ਕਿਉਂਕਿ ਨਾ ਤਾਂ ਉਸ ਘੋੜੇ ਨੇ ਕਿਸੇ ਮੰਜ਼ਿਲ ਤੇ ਪਹੁੰਚਣਾ, ਤੇ ਜੇ ਨਾ ਪਹੁੰਚਿਆ ਤੇ ਰਸਤੇ ਚ ਜ਼ਰੂਰ ਕਿਤੇ ਨਾ ਕਿਤੇ ਸੁੱਟੇਗਾ ਜ਼ਰੂਰ। ਉੱਤੇ ਬੈਠੇ ਮੁਸਾਫਰ ਵਾਸਤੇ ਦੁਖਦਾਈ। ਜਿਹੜਾ ਮਨ ਚਲਾਏਮਾਨ ਹੋ ਕੇ ਚੱਲਦਾ ਹੀ ਰਹੇ ਉਹ ਲਾਹੇਵੰਦ ਨਹੀਂ ਹੋ ਸਕਦਾ। ਜਿਹੜਾ ਮਨ ਇਕਾਗਰ ਹੋ ਕੇ, ਵਿਰਤੀਆਂ ਸ਼ਾਂਤ ਹੋ ਕੇ ਟਿਕਾ ਵਿਚ ਆ ਜਾਏ, ਹਮੇਸ਼ਾ ਉਹੀ ਮਨ ਲਾਹੇਵੰਦ ਹੁੰਦਾ, ਉਹੀ ਲਾਭ ਦਿੰਦਾ। ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ, ਜਿਹੜਾ ਤੀਸਰਾ ਤਪ ਹੈ ਨਾ, ਸਤੋ ਗੁਣੀ ਸ਼ਾਂਤ ਕੀ ਤਪ, ਉਹ ਇਹ ਹੈ ਕਿ ਜਿਹਦੇ ਵਿੱਚ ਬਿਰਤੀਆਂ ਦਾ ਟਿਕਾ ਹੋ ਜਾਏ, ਬਿਰਤੀਆਂ ਜਿਹੜੀਆਂ ਨੇ ਸ਼ਾਂਤ ਹੋ ਜਾਣ, ਬਿਰਤੀਆਂ ਜੋ ਹਨ ਉਹ ਅੰਤਰਮੁਖੀ ਹੋ ਜਾਣ। ਬਿਰਤੀਆਂ ਬਾਹਰਮੁਖੀ ਨੇ, ਬਾਹਰਮੁਖੀ ਹੋਣ ਕਰਕੇ ਸਾਡਾ ਮਨ ਇੰਦਰੀਆਂ ਤੇ ਸਵਾਰ ਹੋ ਕੇ ਬਾਹਰ ਨੂੰ ਦੌੜਦਾ। ਜਦੋਂ ਇੰਦਰੀਆਂ ਦਾ ਦਮਨ ਕਰਕੇ ਮਨ ਨੂੰ ਇਕਾਗਰ ਕਰਨਾ ਸ਼ੁਰੂ ਕੀਤਾ ਤੇ ਫਿਰ ਬਿਰਤੀਆਂ ਉਹੀ ਅੰਤਰਮੁਖੀ ਹੋ ਜਾਂਦੀਆਂ ਨੇ। ਜਦੋਂ ਬਿਰਤੀਆਂ ਅੰਤਰਮੁਖੀ ਹੋਣ ਲੱਗ ਪੈਣ, ਉਹਨਾਂ ਨੂੰ ਮਹਾਂਪੁਰਖਾਂ ਨੇ ਉਨਮਨੀ ਅਵਸਥਾ ਦਾ ਨਾਂ ਦਿੱਤਾ। ਉਨਮਨੀ, ਮਨ ਬਾਹਰੋਂ ਉਪਰਾਮ ਹੋ ਕੇ ਅੰਤਰਮੁਖ ਹੋ ਗਿਆ। ਸਾਹਿਬ ਜੀ ਕਹਿੰਦੇ, ਤੀਸਰਾ ਸਤੋ ਗੁਣੀ ਸ਼ਾਂਤ ਕੀ ਤਪ ਹੈ।
ਨੇਮ ਸੰਤੋਖ ਦੂਜੋ ਲਖੋ ਦ੍ਵੈ ਪ੍ਰਕਾਰ ਸੋ ਚੀਨ।
ਖਾਲਸਾ ਜੀ ਹੁਣ ਇਹਦੇ ਵਿੱਚ ਦੂਸਰਾ ਨੇਮ ਦੱਸਦੇ ਨੇ, ਕਿਉਂਕਿ ਨੇਮ 10 ਤਰ੍ਹਾਂ ਦਾ ਨਾ, ਇੱਕ ਨੇਮ ਦੱਸ ਦਿੱਤਾ ਤਪ ਕਰਨਾ, ਤਪ ਅੱਗੇ 3 ਤਰ੍ਹਾਂ ਦਾ ਦੱਸ ਦਿੱਤਾ, ਹੁਣ ਦੂਸਰਾ ਨੇਮ ਹੈ ਸੰਤੋਖ। ਤੇ ਜਿਹੜਾ ਸੰਤੋਖ ਹੈ ਉਹ ਵੀ ਗੁਰੂ ਖਾਲਸਾ ਜੀ ਅੱਗੇ 2 ਪ੍ਰਕਾਰ ਦਾ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕੱਲਾ ਕੱਲਾ ਬਚਨ ਬੜੇ ਖੋਲ ਕੇ ਵਿਸਥਾਰ ਨਾਲ ਢੰਗ ਨਾਲ ਸਮਝਾ ਰਹੇ ਨੇ। ਇਹ ਸਾਰੀਆਂ ਗੱਲਾਂ ਭਾਵੇਂ ਚੇਤੇ ਨਾ ਰਹਿਣ, ਪਰ ਜਦੋਂ ਸਾਧਨਾ ਕਰਾਂਗੇ ਨਾ, ਉਦੋਂ ਫਿਰ ਆਪੇ ਯਾਦ ਆਈ ਜਾਂਦੀਆਂ ਨੇ ਅੰਤਰਾਤਮਾ, ਜੇ ਸੁਣੀਆਂ ਹੋਣ। ਜੇ ਸੁਣੀਆਂ ਵੀ ਨਾ ਹੋਣ ਤੇ ਕਥਨ ਵੀ ਨਾ ਕੀਤੀਆਂ ਹੋਣ ਤੇ ਸਾਧਨਾ ਵਿੱਚ ਕਿਵੇਂ ਪਤਾ ਲੱਗੇਗਾ? ਇਸ ਕਰਕੇ ਮਹਾਰਾਜ ਜੀ ਕਹਿੰਦੇ, ਸੁਣੋ ਭਾਈ, ਜਿਹੜਾ ਦੂਸਰਾ ਨੇਮ ਉਹ ਸੰਤੋਖ ਹੈ, ਤੇ ਸੰਤੋਖ ਵੀ ਜਿਹੜਾ ਹੈ ਉਹ ਅੱਗੇ 2 ਪ੍ਰਕਾਰ ਦਾ ਹੈ।
ਹੱਥ ਪਦਾਰਥ ਆਵਤ ਨਾਈ ਔ ਸੰਤੋਖੀ ਆਤਮੁਖ ਪ੍ਰਾਏ।
ਇੱਕ ਸੰਤੋਖ ਤਾਂ ਇਹ ਵੀ ਲੋਕ ਕਈ ਆਪਣੇ ਆਪ ਨੂੰ ਸੰਤੋਖੀ ਕਹਾਉਣ ਲੱਗ ਪੈਂਦੇ ਨੇ ਵੀ ਹੱਥ ਕੋਈ ਪਦਾਰਥ ਨਾ ਲੱਗੇ, ਹੱਥੀ ਕੋਈ ਪਦਾਰਥ ਨਾ ਲੱਗੇ ਤੇ ਮੂੰਹ ਤੋਂ ਆਖਿਆ ਜੀ ਮੈਂ ਸੰਤੋਖੀ ਆ। ਵੇਖੋ ਜੀ, ਮੇਰੇ ਜਾਂ ਸੰਤੋਖ ਆਇਆ ਕਿਸੇ ਚ? ਪਦਾਰਥ ਮਿਲੇ ਨਾ, ਜਦੋਂ ਤੱਕ ਨਾ ਮਿਲੇ ਉਦੋਂ ਤੱਕ ਤਾਂ ਸੰਤੋਖੀ, ਮਿਲ ਜਾਏ ਤੇ ਫਿਰ ਇਹਦੇ ਵਰਗਾ ਕੋਈ ਲੋਭੀ ਕੋਈ ਨੀ, ਲਾਲਚੀ ਕੋਈ ਨੀ। ਕਹਿੰਦੇ ਜਦੋਂ ਤੱਕ ਪਦਾਰਥ ਪ੍ਰਾਪਤ ਨਾ ਹੋਵੇ ਉਦੋਂ ਤੱਕ ਆਪਣੇ ਮੂੰਹ ਆਪਣੀ ਵਡਿਆਈ ਵਾਸਤੇ ਕਹੀ ਜਾਵੇ ਕਿ ਜੀ ਮੈਂ ਸੰਤੋਖੀ ਹਾਂ।
ਤਿਸਤੇ ਹਿਰਦੈ ਹਰਕ ਨਾ ਹੋਏ ਨਿਜ ਕੀਰਤ ਕੋ ਚਾਤ ਸੋਏ।
ਉਹਦੇ ਨਾਲ ਹਿਰਦੇ ਚ ਖੁਸ਼ੀ ਨਹੀਂ ਹੁੰਦੀ। ਸੰਤੋਖੀ ਤਾਂ ਮੂੰਹ ਕਹਾਉਂਦਾ ਆਪਣੇ ਆਪ ਨੂੰ, ਪਦਾਰਥ ਜਦੋਂ ਤੱਕ ਨਾ ਮਿਲੇ। ਉਹ ਜਿਵੇਂ ਕਹਿੰਦੇ ਗਿੱਦੜ ਦੇ ਹੱਥ ਦਾਕ ਨਹੀਂ ਲੱਗੀ ਤੇ ਕਹਿੰਦਾ ਜੀ ਕੌੜੀਆਂ ਸੀ ਮੈਂ ਤਾਂ ਛੱਡ ਦਿੱਤੀਆਂ, ਮੇਰੇ ਜਾਂ ਸੰਤੋਖ ਕੋਈ ਨਹੀਂ, ਮੈਂ ਸੰਤੋਖੀ ਆ ਜੀ, ਮੈਨੂੰ ਇੱਛਾ ਹੀ ਨਹੀਂ ਹੋਈ। ਹੱਥ ਤਾਂ ਆਪਣਾ ਨਹੀਂ ਪਹੁੰਚਿਆ ਤੇ ਜਦੋਂ ਹੱਥ ਨਾ ਪਹੁੰਚੇ ਫਿਰ ਸੰਤੋਖੀ ਤਾਂ ਬਣਨਾ ਹੀ ਸੀ ਨਾ। ਕਹਿੰਦੇ ਵੀ ਇਹ ਜਿਹੜਾ ਸੰਤੋਖ ਹੈ ਨਾ, ਇਹਦੇ ਨਾਲ ਹਿਰਦੇ ਨੂੰ ਖੁਸ਼ੀ ਨਹੀਂ ਮਿਲਦੀ। ਹਿਰਦੇ ਚ ਤਾਂ, ਮਨ ਚ ਤਾਂ ਲਾਲਸਾ ਸੀ ਵੀ ਮਿਲ ਜਾਏ, ਪਰ ਮਿਲਿਆ ਕੋਈ ਨੀ ਤੇ ਮੂੰਹ ਸੰਤੋਖੀ ਕਹਾਉਣ ਲੱਗ ਪਿਆ। ਇਹ ਆਪਣੀ ਕੀਰਤੀ ਚਾਹੁੰਦਾ, ਨਿਜ ਕੀਰਤ ਕੋ ਚਾਹਤ ਸੋਏ, ਵੀ ਇਹਦੇ ਨਾਲ ਲੋਕ ਮੇਰੀ ਕੀਰਤੀ ਕਰਨਗੇ, ਮੇਰੀ ਉਪਮਾ ਕਰਨਗੇ। ਇਸ ਪ੍ਰਕਾਰ ਕਹਿੰਦੇ ਆਪਣੀ ਬਿਰਤੀ ਬਣਾ ਲੈਂਦਾ।
ਦੂਜੋ ਯਥਾ ਲਾਭ ਸੰਤੋਖ ਤਰਤ ਹੈ ਯੋਗੀ ਬਿਨ ਦੁੱਖ।
ਜਿਹੜਾ ਪਹਿਲਾ ਸੰਤੋਖ ਹੈ ਨਾ, ਇਹ ਨੀ ਧਾਰਨਾ, ਇਹ ਸੰਤੋਖ ਕਿਸੇ ਕੰਮ ਦਾ ਨਹੀਂ। ਇਹ ਕਾਹਦਾ ਸੰਤੋਖ ਹੋਇਆ ਵੀ ਚੀਜ਼ ਨਾ ਮਿਲੀ ਤੇ ਮੂੰਹ ਕਹਿਣ ਲੱਗ ਪਿਆ ਜੀ ਮੈਂ ਸੰਤੋਖੀ ਆਪਣੀ ਕੀਰਤੀ ਵਾਸਤੇ? ਕਹਿੰਦੇ ਜਿਹੜਾ ਦੂਸਰਾ ਸੰਤੋਖ ਹੈ ਉਹ ਹੈ ਯਥਾ ਲਾਭ ਸੰਤੋਖ। ਯਥਾ ਲਾਭ, ਇਸੇ ਸੰਤੋਖ ਦੇ ਬਾਰੇ ਯਥਾ ਲਾਭ ਸੰਤੋਖ ਵੀ 2 ਹਿੱਸਿਆਂ ਚ ਵੰਡਿਆ ਗਿਆ, 2 ਹਿੱਸਿਆਂ ਚ। ਜਦੋਂ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਆਖਿਆ ਸੀ ਨਾ ਵੀ ਤੁਸੀਂ ਮੁੰਦਰਾਂ ਪਾ ਲਓ, ਤੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਅਸੀਂ ਮੁੰਦਰਾਂ ਪਾਈਆਂ ਹੋਈਆਂ ਨੇ ਸੰਤੋਖ ਦੀਆਂ। ਉਹਨਾਂ ਆਖਿਆ ਜੀ ਸੰਤੋਖ 1 ਹੁੰਦਾ, ਮੁੰਦਰਾਂ 2 ਹੁੰਦੀਆਂ ਨੇ, ਚਲੋ 1 ਮੁੰਦਰਾ ਤੁਸੀਂ ਸੰਤੋਖ ਦੀ 1 ਕੰਨ ਚ ਪਾ ਲਈ, ਦੂਜੇ ਚ ਸਾਡੀ ਪਾ ਲਓ। ਗਰੀਬ ਨਵਾਜ ਹੱਸਦਿਆਂ ਬੋਲੇ, ਕਹਿੰਦੇ ਸਾਨੂੰ ਪਤਾ ਸੀ ਸਵਾਲ ਤੁਸੀਂ ਇਹੋ ਕਰਨਾ, ਇਸ ਕਰਕੇ ਸਾਨੂੰ ਜਵਾਬ ਵੀ ਪਤਾ। ਜਵਾਬ ਇਹ ਹੈ ਵੀ ਸੰਤੋਖ ਵੀ 2 ਪ੍ਰਕਾਰ ਦਾ ਹੁੰਦਾ, ਯਥਾ ਲਾਭ ਸੰਤੋਖ, ਮੁੰਦਾ ਸੰਤੋਖ, ਸਰਮਪਤ ਝੋਲੀ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤੋਖ ਦੀਆਂ ਮੁੰਦਰਾਂ ਪਾ ਲਈਆਂ। ਇੱਥੇ ਵੀ ਸਾਹਿਬ ਕਹਿੰਦੇ ਸੰਤੋਖ ਜਿਹੜਾ ਇੱਕ ਤਾਂ ਉੱਪਰ ਦੱਸ ਦਿੱਤਾ, ਇਹਨੂੰ ਤਾਂ ਇੱਕ ਪਾਸੇ ਛੱਡ ਦਿਓ, ਤਿਆਗ ਹੀ ਦਿਓ। ਦੂਸਰਾ ਯਥਾ ਲਾਭ ਸੰਤੋਖ ਹੈ। ਯਥਾ ਲਾਭ ਸੰਤੋਖ ਵੀ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।
ਬਸਤ ਨ ਪ੍ਰਾਪਤ ਤੋ ਹਰ ਖਾਏ, ਜੀ ਪ੍ਰਾਪਤ ਹੈ ਤੋ ਸੁਖ ਪਾਏ।
ਯੋਗੀ ਲੋਕ ਨੇ ਇਸ ਸੰਤੋਖ ਨੂੰ ਹਿਰਦੇ ਚ ਧਾਰਨ ਕਰਦੇ ਨੇ, ਕਿਉਂਕਿ ਇਹਦੇ ਚ ਦੋਸ਼ ਕੋਈ ਨਹੀਂ। ਇਹ ਸੰਤੋਖ ਕੀ ਹੈ ਕਿ ਕੋਈ ਵਸਤ ਪ੍ਰਾਪਤ ਨਾ ਹੋਵੇ, ਵਸਤ ਨਾ ਪ੍ਰਾਪਤ ਤੋ ਹਰ ਖਾਈ, ਕੋਈ ਵੀ ਚੀਜ਼ ਨਾ ਮਿਲੇ ਤਾਂ ਵੀ ਪ੍ਰਸੰਨ ਰਹੇ, ਨਹੀਂ ਮਿਲੀ ਕੋਈ ਗੱਲ ਨੀ, ਮੇਰੇ ਕਰਮ ਮੇਰੇ ਭਾਗ ਉਹਨਾਂ ਤੇ। ਯਥਾ ਲਾਭ ਸੰਤੋਖ ਦਾ ਮਤਲਬ ਹੀ ਇਹ, ਕੁਝ ਵੀ ਨਾ ਮਿਲੇ ਇਹ ਸਮਝੇ ਵੀ ਮੇਰੇ ਭਾਗ ਮੇਰੇ ਕਰਮ, ਮੇਰੇ ਕਰਮਾਂ ਤੋਂ ਤੱਕ ਮੈਨੂੰ ਕੀ ਮਿਲਣਾ ਸੀ। ਕੁਝ ਵੀ ਨਾ ਮਿਲੇ ਫਿਰ ਵੀ ਖੁਸ਼ ਰਹੇ, ਤੇ ਜੇ ਪ੍ਰਾਪਤ ਹੋ ਜਾਏ ਫਿਰ ਵੀ ਮਨ ਚ ਸੁੱਖ ਦੀ ਬਿਰਤੀ ਰੱਖੇ ਵੀ ਜਿੰਨੇ ਕੁ ਮੇਰੇ ਭਾਗ ਸਨ ਉਨੇ ਕੁ ਮੈਨੂੰ ਇਹ ਚੀਜ਼ ਆ ਵਸਤੂ ਇਹ ਪਦਾਰਥ ਮਿਲ ਗਈ ਹੈ।
ਦੋਹੇਰਾ ਵਾਹਿਗੁਰੂ ਕੀ ਰਜਾਏ ਪੈ ਹਰਖੈ ਮਨ ਸੁਖ ਪਾਏ।
ਕਹਿੰਦੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਜਿਹੜੀ ਰਜਾ ਹੈ, ਪਰਮੇਸ਼ਰ ਦਾ ਜੋ ਹੁਕਮ ਹੈ, ਉਸ ਹੁਕਮ ਦੇ ਵਿੱਚ ਆਪਣੇ ਮਨ ਨੂੰ ਪ੍ਰਸੰਨ ਰੱਖੇ, ਹਰਖੈ ਮਨ ਸੁਖ ਪਾਏ, ਖੁਸ਼ ਰਹੇ ਪਰਮੇਸ਼ਰ ਦੀ ਰਜਾ ਸਮਝ ਕੇ, ਅਕਾਲ ਪੁਰਖ ਦਾ ਹੁਕਮ ਸਮਝ ਕੇ, ਔਰ ਆਪਣੇ ਮਨ ਚ ਸਦਾ ਸੁਖ ਦੀ ਪ੍ਰਾਪਤੀ ਕਰੇ ਵੀ ਮੇਰਾ ਪਰਮੇਸ਼ਰ ਅਕਾਲ ਪੁਰਖ ਜੋ ਕਰ ਰਿਹਾ ਉਹ ਭਲਾ ਕਰ ਰਿਹਾ ਹੈ।
ਤੀਸਰ ਆਸਤਕ ਬੁੱਧ ਹੈ ਗੁਰਬਚ ਦ੍ਰਿੜ ਨੀ ਸਿਚਾਏ।
ਇਹ ਸੀ ਦੂਸਰਾ ਨੇਮ। ਹੁਣ ਤੀਸਰਾ ਨੇਮ ਦੱਸਦੇ ਨੇ ਆਸਤਕ ਬੁੱਧੀ ਹੋਣੀ। ਤੀਸਰਾ ਨੇਮ ਹੈ ਆਸਤਕ ਬੁੱਧ। ਆਸਤਕ ਬੁੱਧ ਕੀ ਹੈ? ਗੁਰੂ ਦੇ ਬਚਨਾਂ ਤੇ ਦ੍ਰਿੜ ਨਿਸ਼ਚਾ ਰੱਖਣਾ, ਜੋ ਗੁਰੂ ਸਾਹਿਬ ਨੇ ਕਿਹਾ ਉਹਦੇ ਤੋਂ ਆਪਣਾ ਮਨ ਇਧਰ ਉਧਰ ਨਹੀਂ ਰੱਖਣਾ। ਗੁਰੂ ਸਾਹਿਬ ਨੇ ਜੋ ਕਹਿ ਦਿੱਤਾ ਉਹ ਹੈ, ਇਹਨੂੰ ਆਸਤਕ ਬੁੱਧੀ ਕਹਿੰਦੇ ਨੇ। ਅੱਜ ਖਾਲਸਾ ਜੀ ਨਾਸਤਕ ਬੁੱਧੀ ਇੱਥੋਂ ਤੱਕ ਵੱਧ ਚੁੱਕੀ ਹੈ, ਗੁਰੂ ਸਾਹਿਬ ਦੇ ਕਹੇ ਬਚਨਾਂ ਤੇ ਵੀ ਲੋਕ ਵਿਸ਼ਵਾਸ ਨਾ ਕਰਦੇ ਹੋਇਆ, ਭਰੋਸਾ ਨਾ ਕਰਦੇ ਹੋਇਆ, ਉਹ ਕਹਿੰਦੇ ਜੀ ਗੁਰੂ ਸਾਹਿਬ ਨੇ ਕੇਵਲ ਕਲਪਨਾ ਮਾਤਰ ਇਹ ਗੱਲ ਕਹੀ ਆ, ਅਸਲ ਚ ਹੈ ਨਹੀਂ। ਜਦੋਂ ਕਲਪਨਾ ਦੀ ਗੱਲ ਕਹਿੰਦੇ ਨੇ ਨਾ, ਉਦੋਂ ਫਿਰ ਸ਼ਰਧਾਵਾਨ ਹਿਰਦੇ ਤੇ ਜਦੋਂ ਕਹਿੰਦੇ ਨੇ ਨਾ ਜੀ ਇਹ ਮਿਥਿਹਾਸ ਹੈ, ਹੈ ਨਹੀਂ ਇਹ ਗੱਲ, ਉਦਾਂ ਕਹੀ ਗਈ ਹੈ ਗੁਰੂ ਸਾਹਿਬ ਨੇ ਬਾਣੀ ਚ ਵਰਤੀ ਹੈ, ਉਦੋਂ ਫਿਰ ਸ਼ਰਧਾਵਾਨ ਗੁਰਸਿੱਖ ਦੇ ਹਿਰਦੇ ਤੇ ਬੜੀ ਵੱਡੀ ਚੋਟ ਵੱਜਦੀ। ਗੁਰੂ ਸਾਹਿਬ ਮਿਥ ਨਹੀਂ ਕਹਿ ਸਕਦੇ, ਮਿਥ ਦਾ ਮਤਲਬ ਹੁੰਦਾ ਝੂਠ। ਆਸਤਕ ਹਿਰਦਾ ਜੋ ਗੁਰੂ ਨੇ ਕਹਿ ਦਿੱਤਾ ਉਹ ਹੈ। ਜੇ ਸਤਿਗੁਰਾਂ ਨੇ ਕਿਹਾ ਵੀ ਧਰਮ ਰਾਜਾ ਹੈ ਤੇ ਹੈ, ਅੱਜ ਕੱਲ ਤਾਂ ਇਹ ਵੀ ਕਹੀ ਜਾਂਦੇ ਜੀ ਕੋਈ ਨਹੀਂ, ਨਾ ਧਰਮ ਰਾਏ ਹੈ, ਨਾ ਜਮ ਹੈ ਤੇ ਨਾ ਕੋਈ ਲੇਖਾ, ਨਾ ਚਿੱਤਰ, ਨਾ ਗੁਪਤ, ਕੁਝ ਵੀ ਨਹੀਂ। ਗਰੀਬਨ ਬਾਗ ਸਾਹਿਬ ਗੁਰਬਾਣੀ ਵਿਚ ਕਹਿੰਦੇ ਵੀ ਹੈ, ਤੇ ਜੇ ਗੁਰਬਾਣੀ ਚ ਸਾਹਿਬ ਨੇ ਕਿਹਾ ਨਾ ਹੈ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਤੇ ਫਿਰ ਹੈ। ਇਹ ਆਸਤਕ ਬੁੱਧ ਹੈ, ਇਹ ਤੀਸਰਾ ਨੇਮ ਹੈ, ਇਹ ਵੀ ਯੋਗੀ ਧਾਰਦੇ ਨੇ ਜੁੜੇ ਹੋਏ। ਯੋਗੀ ਦਾ ਮਤਲਬ ਇੱਥੇ ਜੁੜੇ ਹੋਇਆਂ ਦਾ, ਜਿਹੜੇ ਜੁੜੇ ਹੋਏ ਯੋਗੀ ਨੇ ਉਹ ਤੀਸਰਾ ਨੇਮ ਇਹ ਧਾਰਨ ਕਰਦੇ ਨੇ ਕਿ ਉਹ ਆਸਤਕ ਬੁੱਧ ਰੱਖਦੇ ਨੇ, ਗੁਰੂ ਦੇ ਬਚਨਾਂ ਤੇ ਦ੍ਰਿੜ ਨਿਸ਼ਚਾ ਰੱਖਦੇ ਹਨ।
ਚੌਥੇ ਦਾਨ ਦੇਣ ਕੋ ਦਾਤਾ,
ਚੌਥਾ ਨੇਮ ਹੈ ਦਾਨ ਕਰਨਾ। ਤਿੰਨ ਨੇਮ ਦੱਸ ਦਿੱਤੇ ਨੇ ਉੱਪਰ, ਹੁਣ ਚੌਥਾ ਨੇਮ ਦੱਸਦੇ ਨੇ ਵੀ ਚੌਥਾ ਨੇਮ ਹੈ ਦਾਨ ਕਰਨਾ। ਤੇ ਜਿਹੜਾ ਦਾਨ ਕਰਨਾ ਹੈ,
ਦਮ ਰਜ ਸਤਗੁਣ ਤੇ ਤ੍ਰੈ ਪ੍ਰਮਤਾ।
ਖਾਲਸਾ ਜੀ ਜਿਹੜਾ ਦਾਨ ਹੈ ਨਾ, ਉਹ ਵੀ ਅੱਗੇ ਤਿੰਨ ਤਰ੍ਹਾਂ ਦਾ ਹੈ, ਇੱਕ ਰਾਜੋ ਗੁਣ, ਇੱਕ ਤਮੋ ਗੁਣ, ਇੱਕ ਸਤੋ ਗੁਣੀ ਦਾਨ। ਤਮੋ ਗੁਣੀ ਦਾਨ, ਰਜੋ ਗੁਣੀ ਦਾਨ ਤੇ ਸਤੋ ਗੁਣੀ ਦਾਨ, ਇਹ ਦਾਨ ਤਿੰਨ ਪ੍ਰਕਾਰ ਦਾ ਹੈ। ਤੁਸੀਂ ਇਹ ਤਿੰਨੇ ਵੇਖਦੇ ਹੋਵੋਗੇ ਆਪਣੇ ਜੀਵਨ ਚ, ਅਸੀਂ ਵੇਖਦੇ ਹਾਂ। ਤੇ ਤਿੰਨਾਂ ਦੀ ਗੱਲ ਇੱਥੇ ਸਤਿਗੁਰੂ ਜੀ ਕਰ ਰਹੇ ਨੇ ਵੀ ਚੌਥਾ ਨੇਮ ਜਿਹੜਾ ਹੈ ਨਾ ਉਹ ਦਾਨ ਕਰਨਾ ਤੇ ਦਾਨ ਵੀ ਤਿੰਨ ਤਰ੍ਹਾਂ ਦਾ ਹੁੰਦਾ ਰਜੋ ਗੁਣੀ ਤਮੋ ਗੁਣੀ ਔਰ ਸਤੋ ਗੁਣੀ
ਕਲਹਿ ਕ੍ਰੋਧ ਤੋਂ ਬਿਨ ਸ਼ੁਭ ਕਾਲਾ ਦੇਤ ਤਮ ਸੀ ਰੀਤ ਬਿਸਾਲਾ
ਕਹਿੰਦੇ ਵੀ ਸ਼ੁਭ ਸਮਾਂ ਹੋਵੇ ਵੀ ਘਰ ਦੇ ਵਿਚ ਪੁੱਤਰ ਜੰਮਿਆ ਉਧਰੋਂ ਪੰਡਿਤ ਜੀ ਆ ਗਏ ਦਾਨ ਲੈਣ ਵਾਸਤੇ ਸ਼ੁਭ ਕਾਲ ਹੈ ਮਨ ਅੰਦਰੋਂ ਨਹੀਂ ਮੰਨ ਰਿਹਾ ਵੀ ਦਾਨ ਕਰਾਂ ਪਰ ਦੇਣਾ ਪਏਗਾ ਤੇ ਪੰਡਿਤ ਜੀ ਕਹਿੰਦੇ ਮੈਂ ਲੈਣਾ 1100 2100 ਇਹ ਫਿਰ ਲੜਦਾ ਝਗੜਦਾ ਕਹਿੰਦਾ ਜੀ ਕੁਝ ਥੋੜਾ ਕਰੋ ਮੈਂ 250 500 700 ਇੰਨਾ ਦੇ ਸਕਦਾ ਉਹ ਲੜ ਝਗੜ ਝਗੜ ਕੇ ਕਹਿੰਦੇ ਜਿਹੜਾ ਦਾਨ ਦਿੱਤਾ ਜਾਂਦਾ ਨਾ ਉਹਨੂੰ ਤਮੋ ਗੁਣੀ ਦਾਨ ਕਹਿੰਦੇ ਮਜਬੂਰੀ ਕਰਕੇ ਇੱਕ ਤਮੋ ਗੁਣੀ ਦਾਨ ਇਹ ਵੀ ਹੁੰਦਾ ਵੀ ਲੋਕ ਦਾਨ ਦੇ ਵੀ ਦਿੰਦੇ ਨੇ ਤੇ ਨਾਲੇ ਉਹਨੂੰ ਘੂੜੀਆਂ ਵੀ ਵੱਟੀ ਜਾਂਦੇ ਨੇ ਜਿਹਨੂੰ ਦਾਨ ਦੇਣਾ ਫਿਰ ਆਪਣੇ ਨੈਣ ਪ੍ਰਾਣ ਸਹੀ ਨੇ ਅਸਲ ਵਿੱਚ ਗੁਰੂ ਘਰ ਦੇ ਵਿੱਚ ਜਿਹੜੀ ਮਰਿਆਦਾ ਮੈਂ ਕਈ ਵਾਰੀ ਵਿਚਾਰ ਕਰਦਾ ਹੁੰਦਾ ਦਾਨ ਦੇਣ ਦੀ ਹੈ ਨਾ ਜਿਹੜੀ ਦਾਨ ਕੇਵਲ ਗੁਰੂ ਕੇ ਸਿੱਖ ਨੂੰ ਦੇਣਾ ਕੇਵਲ ਸਿੱਖ ਨੂੰ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜੇ ਸਾਵਧਾਨੀ ਦੇ ਤਰੀਕੇ ਨਾਲ ਸੁਚੇਤ ਕਰਦਿਆਂ ਸਾਨੂੰ ਕਿਹਾ ਕਿ ਦਾਨ ਦਿਓ ਇਹ ਨਹੀਂ ਕੋ ਭਲੋ ਅਰੇ ਔਰ ਕੋ ਦਾਨ ਨਾ ਲਾਗਤ ਨੀਕੋ ਆਗੈ ਦਰਿਓ ਇਹ ਨਹੀਂ ਕੋ ਫਲ ਹੈ ਜੇ ਤੁਸੀਂ ਅੱਗੇ ਫਲ ਲੈਣਾ ਚਾਹੁੰਦੇ ਹੋ ਨਾ ਤੇ ਮੇਰੇ ਖਾਲਸੇ ਨੂੰ ਦਿੱਤਾ ਦਾਨ ਫੜੇਗਾ ਕਿਸੇ ਹੋਰ ਨੂੰ ਦਿੱਤਾ ਦਾਨ ਮੈਨੂੰ ਨਹੀਂ ਜੇ ਚੰਗਾ ਲੱਗਣਾ ਤੁਹਾਡਾ ਦਿੱਤਾ ਦਾਨ ਲੈ ਕੇ ਕੋਈ ਤੰਬਾਕੂ ਖਾਵੇ ਤੁਹਾਡਾ ਦਿੱਤਾ ਦਾਨ ਲੈ ਕੇ ਕੋਈ ਸ਼ਰਾਬ ਪੀਵੇ ਤੇ ਫਿਰ ਦੱਸੋ ਵੀ ਤੁਹਾਡਾ ਕਿਰਤ ਵਿਰਤ ਦਾ ਕਮਾਇਆ ਗਿਆ ਧਨ ਤੁਸੀਂ ਤਾਂ ਉਹਨਾਂ ਅਲਾਮਤਾਂ ਤੋਂ ਕੋਹਾਂ ਦੂਰ ਹੋ ਤੇ ਤੁਹਾਡੇ ਉਸ ਧਨ ਨਾਲ ਅੱਗੇ ਕੋਈ ਦੁਰਵਰਤੋਂ ਆਹ ਕੰਮ ਦੀ ਕਰੇ ਤੇ ਕੀ ਮਿਲੇਗਾ ਫਲ ਕੀ ਪ੍ਰਾਪਤ ਹੋਵੇਗਾ ਜੇ ਕਿਸੇ ਬਾਣੀ ਪੜਨ ਵਾਲੇ ਗੁਰਸਿੱਖ ਨੂੰ ਦਾਨ ਕਰਾਂਗੇ ਉਹ ਦਾਨ ਪ੍ਰਾਪਤ ਕਰਕੇ ਬੱਚੇ ਪਾਲੇਗਾ ਬਾਣੀ ਪੜੇਗਾ ਸਿਮਰਨ ਕਰੇਗਾ ਉਹ ਤੁਹਾਡੇ ਦਿੱਤੇ ਦਾਨ ਨਾਲ ਅੰਨ ਖਾ ਕੇ ਪਰਮੇਸ਼ਰ ਦੀ ਬੰਦਗੀ ਕਰੇਗਾ ਉਹ ਦਿੱਤਾ ਦਾਨ ਕਿੱਥੇ ਫਲ ਦੇਗਾ ਫਰਕ ਹੈ ਨਾ ਮਹਾਰਾਜ ਜੀ ਕਹਿੰਦੇ ਵੀ ਇੱਕ ਜਿਹੜਾ ਤਮੋ ਗੁਣੀ ਦਾਨ ਹੈ ਤਾਮਸੀ ਬਿਰਤੀ ਵਾਲਾ ਦਾਨ ਵੀ ਲੜਾਈ ਕਰਦਿਆਂ ਕਲਾ ਕ੍ਰੋਧ ਸੌਂਕ ਲੜਾਈ ਕਰਦਿਆਂ ਕ੍ਰੋਧ ਕਰਦਿਆਂ ਕਹਿੰਦੇ ਦਾਨ ਕਰੇ ਨੂੰ ਤਾਮਸੀ ਰੀਤ ਦਾ ਦਾਨ ਕਹਿੰਦੇ ਨੇ ਇਹਨੂੰ ਤਮੋ ਗੁਣੀ ਦਾਨ ਕਹਿੰਦੇ ਹਨ
ਨਿਜ ਜਸ ਹਿਤ ਦੇਤ ਜੋ ਦਾਨਾ ਹੈ ਰਾਜਸੀ ਫਲ ਲਗੂ ਜਾਨਾ
ਦੂਸਰਾ ਦਾਨ ਹੈ ਕਿ ਆਪਣੀ ਵਡਿਆਈ ਵਾਸਤੇ ਦਾਨ ਕਰਨਾ ਕਿਸੇ ਗਰੀਬ ਨੂੰ ਤਾਂ ਨਹੀਂ ਦਿੱਤਾ ਇੱਕ ਰਾਜਨੀਤਿਕ ਪਾਰਟੀ ਦੇ ਕੋਲ ਜਾ ਕੇ ਉਹਨੂੰ 2-4 ਲੱਖ 10 ਲੱਖ 20 ਲੱਖ ਫੰਡ ਦੇ ਦਿੱਤਾ ਇਹਦੇ ਵਾਸਤੇ ਵੀ ਮੇਰਾ ਜਸ ਹੋਵੇਗਾ ਮੇਰਾ ਨਾਂ ਹੋਵੇਗਾ ਮੇਰੀ ਸ਼ੋਹਰਤ ਹੋਵੇਗੀ ਮੇਰੀ ਵਡਿਆਈ ਹੋਵੇਗੀ ਤੇ ਕੋਈ ਭੀਖ ਮੰਗਣ ਵਾਲਾ ਜਾਂ ਕੋਈ ਲੋੜਵੰਦ ਜਾਚਕ ਜਿਹਨੂੰ ਲੋੜ ਹੈ ਉੱਥੇ ਦਾਨ ਭਾਵੇਂ ਨਾ ਵੀ ਦੇਵੇ ਤੇ ਫਿਰ ਜੇ ਦੇਣਾ ਜੋ ਵੀ ਵਿਖਾਵਾ ਕਰਕੇ ਕਿਸੇ ਦੀ ਧੀ ਵਿਆਹਣੀ ਹੈ ਅਖਬਾਰਾਂ ਵਿਚ ਹਜ਼ਾਰਾਂ ਲੈਕ ਛਪਵਾ ਕੇ ਨਾ ਇਸ਼ਤਿਹਾਰਬਾਜ਼ੀਆਂ ਕਰ ਕਰਕੇ ਤੇ ਪਹਿਲਾਂ ਤਾਂ ਵੱਡੇ ਵੱਡੇ ਬੰਦੇ ਸੱਦਣੇ ਨੇ ਵੀ ਉਹਨਾਂ ਨੂੰ ਵਿਖਾਉਣ ਵਾਸਤੇ ਵੀ ਮੈਂ ਆਹ ਗਰੀਬ ਦੀ ਕੰਨਿਆ ਵਿਆਹ ਰਿਹਾ ਉਹ ਗਰੀਬ ਦੀ ਕੰਨਿਆ ਵਿਆਹ ਰਿਹਾ ਕਿ ਉਹਨੂੰ ਤੁਸੀਂ ਜਿੱਤੀਆਂ ਮਾਰ ਰਿਹਾ ਵੀ ਉਹਨੂੰ ਨੀਵਾਂ ਵਿਖਾ ਕੇ ਹੀਠਾਂ ਵਿਖਾ ਕੇ ਵੀ ਸੱਜਣਾ ਤੇਰੇ ਕੋਲ ਤਾਂ ਔਕਾਤ ਨਹੀਂ ਸੀ ਵਿਖਾ ਕੇ ਆਪਣਾ ਜਸ ਪ੍ਰਾਪਤ ਕਰਨ ਦੀ ਬਿਰਤੀ ਰੱਖਣੀ ਦਾਨ ਕਰਨਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਰਜੋ ਗੁਣੀ ਦਾਨ ਕਹਿੰਦੇ ਨੇ ਇਹਦਾ ਕੋਈ ਫਲ ਨਹੀਂ ਇਹਦਾ ਕੋਈ ਫਲ ਪ੍ਰਾਪਤ ਨਹੀਂ ਹੋਣਾ ਜਿਹੜਾ ਆਪਣੇ ਜਸ ਵਾਸਤੇ ਦਾਨ ਦਿੱਤਾ ਜਾਏ ਕਹਿੰਦੇ ਇਹ ਰਾਜ ਸੀ ਇਹਨੂੰ ਰਜੋ ਗੁਣੀ ਦਾਨ ਕਹਿੰਦੇ ਨੇ ਔਰ ਇਹਦਾ ਲਘੂ ਫਲ ਹੈ ਥੋੜਾ ਫਲ ਹੈ
ਕਰਕੇ ਬਿਨੈ ਦੇ ਨਰ ਦੇਖੀ ਇਹੋ ਸ਼ਾਂਤ ਕੀ ਪਲੈ ਵਿਸ਼ੇਕੇ
ਆਖੋ ਸਤਨਾਮ ਸੇ ਇਹ ਜਿਹੜਾ ਸਭ ਤੋਂ ਸਰਵੋਤਮ ਦਾਨ ਹੈ ਨਾ ਸਤੋ ਗੁਣੀ ਦਾਨ ਉਹ ਇਹ ਹੈ ਹੱਥ ਜੋੜ ਕੇ ਬਿਨਾਂ ਸਹਿਤ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਵਾਲੇ ਉਹਦਿਆਂ ਦਾਸਾਂ ਨੂੰ, ਉਹਦਿਆਂ ਸੇਵਕਾਂ ਨੂੰ ਫਿਰ ਦਾਨ ਕਰੇ, ਬਿਨਾਂ ਕਰਕੇ ਦੇ ਨਰ ਦੇਖੀ ਦਾਨ ਕਰੇ। ਕਹਿੰਦੇ ਹੱਥ ਜੋੜ ਕੇ ਬੇਨਤੀ ਕਰਦਾ ਹੋਇਆ, ਨਾਲੇ ਦਾਨ ਵੀ ਦਿੰਦਾ ਉਹਨਾਂ ਨੂੰ, ਨਾਲੇ ਹੱਥ ਵੀ ਜੋੜੇ ਹੋਣ, ਬੇਨਤੀ ਕਰਦਾ ਹੋਇਆ ਕਿ ਮਹਾਰਾਜ ਪਰਮੇਸ਼ਰ ਦੇ ਦਿੱਤੇ ਚੋਂ ਦੇ ਰਿਹਾ, ਮੇਰਾ ਕੁਝ ਨਹੀਂ, ਉਹਦੇ ਦਿੱਤੇ ਚੋਂ ਦਿੱਤਾ ਤੇ ਕੀ ਦਿੱਤਾ, ਪਰਮੇਸ਼ਰ ਮੈਨੂੰ ਦਿੱਤਾ ਤੇ ਮੈਂ ਤੁਹਾਨੂੰ ਦੇ ਰਿਹਾ। ਕਹਿੰਦੇ ਫਿਰ ਉਹ ਇਹੋ ਜਿਹੇ ਮਹਾਂਪੁਰਖ ਜਿਹੜੇ ਸਾਧੂ ਨੇ ਉਹ ਸਤੋ ਗੁਣੇ ਦਾਨ ਕਰ ਰਹੇ ਨੇ, ਇਹਦਾ ਬਹੁਤ ਵੱਡਾ ਭਾਰੀ ਫਲ ਹੈ, ਇਹਦਾ ਵਿਸ਼ੇਸ਼ ਫਲ ਹੈ।
ਦੋਹੇਰਾ ਵਾਹਿਗੁਰੂ ਕੋ ਜਾਨ ਕੈ ਸਭੈ ਪਦਾਰਥ ਦੇ,
ਸਮਝ ਕੇ ਪਦਾਰਥਾਂ ਦਾ ਦਾਨ ਕਰੇ ਵੀ ਇਹ ਸਭ ਪਰਮੇਸ਼ਰ ਦੇ ਨੇ, ਮੇਰਾ ਕੀ ਹੈ ਇਹਦੇ ਚ, ਮੇਰਾ ਇਹਦੇ ਚ ਕੁਝ ਨਹੀਂ। ਮੋਹ ਗ੍ਰਹਿ ਮੈਂ ਮਨ ਤੇ ਧਨ ਤੇ ਸਭ ਹੀ ਇਨਹੀ ਕੋ, ਗੁਰੂ ਕਲਗੀਧਰ ਕਹਿੰਦੇ ਮੇਰਾ ਕੁਝ ਨਹੀਂ, ਜੇ ਮੇਰੇ ਘਰ ਚ ਜੋ ਹੈ ਮੇਰੇ ਪੰਥ ਦਾ ਮੇਰੇ ਖਾਲਸੇ ਦਾ, ਇਹ ਖਾਲਸਾ ਜੀ ਸਤੋ ਗੁਣੀ ਦਾਨ ਹੈ, ਸਤੋ ਗੁਣੀ ਸ਼ਾਂਤ ਕੀ ਬਿਰਤੀ ਦਾ ਦਾਨ, ਕਿ ਸਭ ਕੁਝ ਵਾਹਿਗੁਰੂ ਪਰਮੇਸ਼ਰ ਦਾ ਜਾਣ ਕੇ ਉਹਨਾਂ ਪਦਾਰਥਾਂ ਨੂੰ ਪਰਮੇਸ਼ਰ ਦਾ ਜਾਣ ਕਰਕੇ ਦੇਵੇ।
ਤਨਕ ਨਾ ਆਪਣਾ ਨਹੀਂ ਤਾਏ ਅਖੇ ਫਲ ਲੇ,
ਤਨਕ ਮਾਤਰ ਵੀ ਉਹਦੇ ਵਿੱਚੋਂ ਆਪਣਾ ਨਾ ਮੰਨੇ ਵੀ ਇਹ ਮੇਰਾ ਨਹੀਂ, ਜਿਹੜੀ ਚੀਜ਼ ਦੇ ਦਿੱਤੀ ਇਹ ਨਾ ਸਮਝੇ ਵੀ ਮੈਂ ਆਪਣੇ ਕੋਲੋਂ ਮੇਰੀ ਚੀਜ਼ ਦਿੱਤੀ ਹੈ। ਕਹਿੰਦੇ ਉਹਦੇ ਨਾਲ ਉਹਨੂੰ ਬੜਾ ਵੱਡਾ ਫਲ ਪ੍ਰਾਪਤ ਹੁੰਦਾ ਹੈ, ਇਹ ਸਾਤਕੀ ਤਪ ਦਾ ਬੜਾ ਵੱਡਾ ਫਲ ਹੈ।
ਕਿਉਂ ਪਈ ਦਰਬ ਕਿਦੋਂ ਵਿਦਿਆ ਕੋ ਦਾਨਾ, ਦੇਤ ਸ਼ਾਂਤ ਕੀ ਵੈ ਨਿਰਮਾਨਾ,
ਜਾਂ ਧਨ ਦਾ ਦਾਨ ਕਰੇ। ਇਸ ਦਾਨ ਖਾਲਸਾ ਜੀ ਸਤੋ ਗੁਣੀ ਦਾਨ ਇਹ ਵੀ ਹੈ ਵੀ ਕਿਸੇ ਨੂੰ ਵਿਦਿਆ ਦਾ ਦਾਨ ਦੇ ਦੇਣਾ। ਜੇ ਤੈਨੂੰ ਕੋਈ ਵਿਦਿਆ ਆਉਂਦੀ ਹੈ, ਤੂੰ ਕਿਸੇ ਕਾਰੀਗਰਤਾ ਨੂੰ ਜਾਣਦਾ, ਹਸਤਗਿਰਤੀ ਕਿਸੇ ਪ੍ਰਕਾਰ ਦੀ ਕੋਈ ਕਿਰਤ ਜਾਣਦਾ, ਕੋਈ ਵਿਦਿਆ ਤੈਨੂੰ ਆਉਂਦੀ ਹੈ, ਉਹ ਤੂੰ ਅੱਗੇ ਕਿਸੇ ਨੂੰ ਪੜਾ ਦਿੱਤੀ, ਉਹ ਵਿਦਿਆ ਦਾ ਦਾਨ ਵੀ ਮਹਾਰਾਜ ਜੀ ਕਹਿੰਦੇ ਬੜਾ ਵੱਡਾ ਦਾਨ ਹੈ। ਜੇ ਕਿਸੇ ਨੂੰ ਵਿਦਿਆ ਦਾ ਦਾਨ ਦੇ ਦੇਣਾ, ਕਿਸੇ ਨੂੰ ਦੋ ਅੱਖਰ ਪੜਾ ਦੇਣੇ, ਉਹਦਾ ਬੜਾ ਵੱਡਾ ਮਹਾਤਮ ਹੈ, ਤੇ ਗੁਰਬਾਣੀ ਪੜਾਉਣ ਦਾ ਤਾਂ ਮਹਾਤਮ ਹੀ ਖਾਲਸਾ ਜੀ ਬੜਾ ਵੱਡਾ ਹੈ। ਜੇ ਆਪ ਨੂੰ ਆਉਂਦੀ ਹੈ ਤੇ ਕਿਸੇ ਨੂੰ ਅੱਗੇ ਸਿਖਾ ਦੇਣੀ, ਪੜ੍ਹਨੀ ਸਿਖਾ ਦੇਣੀ, ਇਹ ਵੀ ਵਿਦਿਆ ਦਾਨ ਹੀ ਹੈ ਨਾ। ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੋ, ਤੈਸੋ ਫਲ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ। ਸੌ ਮੰਦਰ ਸੋਨੇ ਦੇ ਬਣਾ ਕੇ ਉਹਦਾ ਦਾਨ ਕਰ ਦਿਓ ਤੇ ਜਿੰਨਾ ਫਲ ਮਿਲਦਾ ਹੈ, ਕਿਸੇ ਗੁਰਸਿੱਖ ਨੂੰ ਗੁਰਬਾਣੀ ਦਾ ਇੱਕ ਸ਼ਬਦ ਸਿਖਾ ਦਿਓ ਨਾ ਪੜ੍ਹਨਾ, ਇੰਨਾ ਫਲ ਪ੍ਰਾਪਤ ਹੋ ਜਾਂਦਾ ਹੈ, ਕਿੱਡਾ ਵੱਡਾ ਦਾਨ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਵਿਦਿਆ ਦਾ ਦਾਨ ਹੈ ਇਹ ਵੀ ਬੜਾ ਵੱਡਾ ਸ਼ਾਂਤ ਕੀ ਦਾਨ ਹੈ।
ਏਕੋ ਫਲ ਹੈ ਅਮਿਤ ਬਿਸਾਲਾ, ਵੇਦ ਸੰਤ ਪਾਕਤ ਇਸ ਢਾਲਾ।
ਨਿਰਮਾਣ ਹੋ ਕੇ ਨਿਮਰਤਾ ਸਹਿਤ ਹੋ ਕੇ ਜਿਹੜਾ ਦਾਨ ਦਿੱਤਾ ਜਾਏ, ਹੱਥ ਜੋੜ ਕੇ ਜਿਹੜਾ ਦਾਨ ਦਿੱਤਾ ਜਾਏ, ਇਹਨੂੰ ਸ਼ਾਂਤ ਕੀ ਤਮੋ ਸ਼ਾਂਤ ਕੋ ਸਤੋ ਗੁਣੀ ਦਾਨ ਕਹਿੰਦੇ ਨੇ। ਔਰ ਇਹਦਾ ਅੰਮ੍ਰਿਤ ਫਲ ਜਿਹੜਾ ਮਿਣਿਆ ਨਹੀਂ ਜਾ ਸਕਦਾ, ਅੰਮ੍ਰਿਤ ਫਲ ਦੀ ਪ੍ਰਾਪਤੀ ਹੁੰਦੀ, ਇਹਦੇ ਬਾਰੇ ਵੇਦ ਵੀ ਔਰ ਸੰਤ ਜਨ ਵੀ ਕਹਿੰਦੇ ਹਨ।
ਪੰਚਮ ਪੂਜਾ ਮਨ ਕਰ ਕਰਨੀ, ਹਿਰਦੈ ਭਾਵਨੀ ਗੁਰ ਮੈਂ ਧਰਨੀ।
ਖਾਲਸਾ ਜੀ ਪੰਜਵਾਂ ਨੇਮ ਹੈ ਪੂਜਾ ਕਰਨੀ, ਚਾਰ ਨੇਮ ਉੱਪਰ ਦੱਸ ਦਿੱਤੇ ਨੇ, ਪੰਜਵਾਂ ਨੇਮ ਦੱਸਦੇ ਨੇ ਵੀ ਪੰਜਵਾਂ ਨੇਮ ਹੈ ਪੂਜਾ ਕਰਨੀ, ਤੇ ਪੂਜਾ ਕਰਨੀ ਕੀ ਹੈ, ਹਿਰਦੇ ਭਾਵਨੀ ਗੁਰਮੈ ਧਰਨੀ, ਆਪਣੀ ਹਿਰਦੇ ਦੀ ਜਿਹੜੀ ਭਾਵਨਾ ਹੈ ਉਹ ਆਪਣੇ ਗੁਰੂ ਤੇ ਰੱਖਣੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੇ ਭਰੋਸਾ ਰੱਖਣਾ, ਗੁਰੂ ਦੇ ਚਰਨਾਂ ਨਾਲ ਹੀ ਆਪਣੀ ਗਹਿਰੀ ਡਾਢੀ ਪ੍ਰੀਤ ਪਾ ਕੇ ਰੱਖਣੀ।
ਸਫਲੀ ਪੂਜਾ ਹੋਵਤ ਤਾਂ ਕੇ ਸਦਾ ਭਾਵਨਾ ਸੋ ਮਤ ਜਾਂ ਕੇ।
ਮਹਾਰਾਜ ਜੀ ਕਹਿੰਦੇ ਉਹਦੀ ਪੂਜਾ ਸਫਲੀ ਹੁੰਦੀ ਹੈ ਸਦਾ, ਜਿਹੜਾ ਆਪਣੇ ਹਿਰਦੇ ਵਿਚ ਗੁਰੂ ਦੀ ਸਦਾ ਭਾਵਨਾ ਬਣਾ ਕੇ ਰੱਖੇ, ਸਦਾ ਭਾਵਨੀ ਸੋ ਮਤ ਜਾਂ ਕੀ, ਜਿਹਦੀ ਮਤ ਹਮੇਸ਼ਾ ਭਾਵਨੀ ਵਿਚ ਹੀ ਜੁੜੀ ਰਹੇ, खुद ही कीती हुई पूजा सफली है। ये पंजवा नेम है पूजा करन दा।
दोहेरा छठव नेम निज गुर शब्द ताके जे अनुसार।
छेवा नेम है गुरु दे शब्द दे अनुसार हो जाना। ये छेवा नेम है के गुरु शब्द अनुसार होना। जो गुरु साहब ने शब्द दिता शब्द का इतने अर्थ है उपदेश। जो गुरु साहब ने उपदेश दिता है उस उपदेश दे अनुसार अपने आप नू ढाल लेना। ये छेवा नेम है।
तिन्ही को पढ़ है सुने तिनको करे विचार।
गुरु दे शब्द अनुसार ही रहे। जेड़ा शब्द गुरु ने उचार के दिता उन्हू ही पढ़े उसे शब्द नू ही सुने। तिन्ही को पढ़ है सुने उसे शब्द नू पढ़े उसे नू सुने और उसे दी विचार करे। खालसा जी ये छेवा नेम है गुरु दे शब्द नाल प्यार करना गुरु दे शब्द दे अनुसार होना और गुरु दे शब्द नू ही पढ़ना उसे नू सुनना और गुरु दे शब्द दी ही विचार करने।
यो पई गुरु सिद्धांत बिना जो आना तिनके बचन सुने मैं काना।
गुरु साहब दे सिद्धांत तो बिना होर जेड़े शब्द ने भवे जिन्हें भी उचारे हो उन्हू सुने तक भी ना इना पक्का नेम होवे। नेम का मतलब नेम बनाना है। जेड़े नेम दसे ने ना दस नेम ए बनाना है कि गुरु दे शब्द तो बिना होर जेड़ा सिद्धांत जेड़ा भी होवे जे गुरु शब्द के सिद्धांत अनुसार नहीं ना वो शब्द सुनना भी नहीं। महाराज गुरु कलगी धर ने दे बारे कुछ इस ढंग नाल दस्या पाए गहे जब ते तुमरे तब ते को आंख तरे नहीं आने। राम रहीम कुरान कुरान अनेक कह मत। सारे कह रहे ने कुरान कुरान सब कह रहे ने अनेक मत दे रहे ने अनेक मत सिद्धांत सुना रहे ने। अनेक कह मत एक ना मानने हो। मैं नहीं एक नू मनदा किसी नू नहीं मनदा सवाय गुरु नानक साहब दे शब्द तो सवाय गुरु के सिद्धांतक शब्द तो कहते होर किसे नू सुने भी तक। तिनके वचन सुने नह काना उन्होंने वचन अपने कन्ना नाल सुने तक भी ना। ए छेवा नेम है।
सप्तम पढ़ै सुने जे रीति वरतै ते अनुसार सा प्रीति।
सप्तमा नेम है भी जेड़ा गुरु दा शब्द पढ़िया और सुनिया है उदे अनुसार विचरे भी उन्हू ढाले भी अमली रूप भी ओह जा बनावे। कला पढ़े सुने ना जो पढ़िया जो सुनिया उस रीति मुताबक फिर वरते वरता ते अनुसार सप्रीति प्रीत सहित गुरु दे दसे शब्द मुताबक फिर वरते उस दे अनुसार अपने आप नू ढाले उस दे अनुसार चले। महाराज भाई गुरदास जी ने भी कहा ना भी जे केवल पढ़े सुने और वरते ना उस अनुसार ते ता भी गल नहीं बनती। गाए सुना आखा मीचे पाईया ना परम पाद गोरे उपदेश जौलो हृदय ना बसाई गया। कला गाउण नाल सुनन नाल पढ़न नाल अखा मीचन नाल परम पदवी की प्राप्ति नहीं होनी जदों तक गुरु दे शब्द नू कमा के हिरदे च बसा के उदे अनुसार अपना जीवन ढालदा नहीं। सुनिया मन्या मन कीता पाओ अंतर खाद तीर्थ मल नहाओ। जेड़ा सुन के मन के फिर उदे मुताबक हिरदे च बसावे भी उन्हू उदे अनुसार चले भी। महाराज सच्चे पातशाह कहते जे सतमा नेमे है कि अपने गुरु दे शब्द नू जो पढ़िया है सुनिया है उस दे अनुसार प्रीति सहित वर्तना करे।
बिना दंभ गुर शब्द कमावन करे सदा है तन मन पावन।
पखंड तो बिना गुरु दे शब्द की कमाई करे वखावा ना करे। दंभ किनू कहंदे ने वखावे नू। गुरु शब्द नू कमावे पर विखावा करन दी लोड़ नहीं है बहुता ठाठ बाग करन दी लोड़ नहीं है। दंभ तो रहत होके विखावे तो रहत होके गुरु दे शब्द नू कमावे और करह सदा हवै तन मन पावन। गुरु दे शब्द नू कमावे एदे नाले दा तन और मन ਦੋਵੇਂ ਪਵਿੱਤਰ ਹੋਣਗੇ।
ਅਸ਼ਟਮ ਬ੍ਰਿਤੀ ਸ਼ਾਂਤ ਕੀ ਰੱਖੈ, ਨੇਮ ਚੱਲਣਾ ਮਦਰੀ ਮੁਖ ਪਾਖੈ।
ਅੱਠਵਾਂ ਨੇਮ ਇਹ ਬਣਾਵੇ, ਸੱਤ ਨੇਮ ਦੱਸੇ ਨੇ, ਹੁਣ ਅੱਠਵਾਂ ਨੇਮ ਹੈ ਸ਼ਾਂਤ ਕੀ ਬਿਰਤੀ ਰੱਖਣੀ। ਅੱਠਵਾਂ ਨੇਮ ਸ਼ਾਂਤ ਕੀ ਬਿਰਤੀ ਰੱਖਣੀ। ਸ਼ਾਂਤ ਕੀ ਬਿਰਤੀ ਕੀ ਹੈ? ਨਿਮ ਕੇ ਚੱਲਣਾ ਔਰ ਆਪਣੇ ਮੁਖ ਤੋਂ ਮਿੱਠੇ ਮਿੱਠੇ ਬੋਲ ਬੋਲਣੇ। ਮਦਰੀ ਮੁਖ ਭਾਖੇ, ਮਿੱਠਾ ਹੀ ਬੋਲ ਕਹੇ ਜਿਹੜੇ ਇਹ ਯਮ ਦੇ ਵਿੱਚ ਵੀ ਇੱਕ ਹਿੱਸਾ ਆਇਆ ਨਾ ਕੱਲ ਕਥਾ ਵਿੱਚ, ਨੇਮ ਚ ਵੀ ਇੱਕ ਹਿੱਸਾ। ਨੇਮ ਇਹ ਬਣਾਵੇ ਅੱਠਵਾਂ, ਨੇਮ ਇਹ ਧਾਰਨ ਕਰੇ ਅੱਠਵਾਂ, ਕਿ ਬਿਰਤੀ ਸ਼ਾਂਤ ਕੀ। ਸ਼ਾਂਤ ਕੀ ਬਿਰਤੀ ਹੋਵੇ, ਸਤੋ ਗੁਣੀ ਬਿਰਤੀ ਹੋਵੇ। ਸਤੋ ਗੁਣੀ ਬਿਰਤੀ ਦੇ ਵਿੱਚ ਇਹ ਆਪੇ ਹੀ ਪੈਦਾ ਹੋ ਜਾਂਦਾ ਵੀ ਨਿਮ ਕੇ ਚੱਲਣਾ ਔਰ ਮਾਧੁਰੀ ਮੁਖ ਭਾਖੇ, ਆਪਣੇ ਮੁਖ ਤੋਂ ਮਿੱਠੇ ਬੋਲ ਜਿਹੜੇ ਨੇ ਉਹ ਉਚਾਰਨ ਕਰੇ।
ਨਵਮੋ ਨੇਮ ਪਾਤ ਜੋ ਕਰਨਾ, ਤੇ ਮੈਂ ਅਪਰ ਬਚਨ ਨਾ ਉਚਰਨਾ।
ਨੌਵਾਂ ਨੇਮ ਇਹ ਹੈ ਕਿ ਜੇ ਗੁਰਬਾਣੀ ਦਾ ਪਾਠ ਕਰ ਰਿਹਾ, ਇਹ ਨੌਵਾਂ ਨੇਮ ਹੈ ਕਿ ਜੇ ਗੁਰਬਾਣੀ ਪੜ੍ਹ ਰਿਹਾ, ਗੁਰਬਾਣੀ ਸੁਣ ਰਿਹਾ, ਗੁਰਬਾਣੀ ਗਾ ਰਿਹਾ, ਤੇ ਗੁਰਬਾਣੀ ਨੂੰ ਪੜ੍ਹਦੇ ਸਮੇਂ ਉਹਦੇ ਵਿੱਚ ਹੋਰ ਕੋਈ ਗੱਲ ਨਾ ਕਰੇ, ਇਹ ਨੇਮ ਹੈ ਨੌਵਾਂ। ਅਸੀਂ ਪਾਠ ਵੀ ਕਰੀ ਜਾਂਦੇ ਹਾਂ ਤੇ ਵਿੱਚੇ ਗੱਲਾਂ ਵੀ ਕਰੀ ਜਾਂਦੇ ਹਾਂ, ਇਹ ਨੇਮ ਅਸੀਂ ਨੀ ਬਣਾਇਆ। ਕੋਈ ਵਿਰਲੇ ਵਾਂਝੇ ਗੁਰਸਿੱਖ ਨੇ ਜਿਹੜੇ ਬਾਣੀ ਪੜ੍ਹਦਿਆਂ ਨਾਮ ਬੋਲਦੇ। ਅਖੰਡ ਪਾਠ ਸਾਹਿਬ ਚੱਲਦਾ ਹੋਵੇ ਤੇ ਗੱਲ ਵੱਖਰੀ ਹੈ, ਇਹ ਤਾਂ ਬਾਣੀ ਪੜ੍ਹਦਿਆਂ, ਜਪਜੀ ਸਾਹਿਬ ਦਾ ਪਾਠ ਕਰਦਿਆਂ, ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਵੀ ਵਿੱਚ ਬੋਲੀ ਜਾਣਾ, ਗੱਲਾਂ ਕਰੀ ਜਾਣੀ। ਇੱਕ ਤਾਂ ਮੈਂ ਉਹਨਾਂ ਤੋਂ ਬੜਾ ਬਲਿਹਾਰ ਜਾਣਾ ਗੁਰਸਿੱਖਾਂ ਤੋਂ, ਵੀ ਵੇਖ ਵੇਖ ਕੇ ਹੀ ਅਚੰਭੇ ਵਾਲੀ ਹੈਰਾਨੀ ਵਾਲੀ ਬੁੱਧ ਬਣਦੀ ਹੈ। ਬੜਾ ਉਹਦਾ ਪ੍ਰਚਾਰ ਵੀ ਕੀਤਾ ਜਾਂਦਾ, ਅੱਜ ਕੱਲ੍ਹ ਤਾਂ ਜਾਗਰਤੀ ਆ ਰਹੀ ਹੈ ਕਿ ਗੁਰੂ ਘਰ ਦੇ ਵਿੱਚ ਬੈਠੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਤੇ ਉਹਨਾਂ ਹੱਥ ਚ ਗੁਟਕਾ ਸਾਹਿਬ, ਪੋਥੀ ਸਾਹਿਬ ਫੜੀ ਹੁੰਦੀ, ਤੇ ਬਾਹਰ ਕਿਸੇ ਖੁੰਜੇ ਚ ਲੱਗ ਕੇ ਕਿਤੇ ਬੈਠ ਕੇ ਉਹ ਪਾਠ ਕਰਦੇ ਹੁੰਦੇ। ਵੀ ਮੈਂ ਹੈਰਾਨ ਹੁੰਦਾ ਵੀ ਗੁਰਬਾਣੀ ਸੁਣ ਰਹੇ ਹੋ, ਕਥਾ ਕੀਰਤਨ ਹੋ ਰਿਹਾ ਹੈ, ਉਸ ਪਾਸੇ ਵੀ ਕੰਨ ਲੱਗੇ ਹੋਏ, ਉਧਰ ਬਾਣੀ ਵੀ ਪੜ੍ਹ ਰਹੇ, ਪੋਥੀ ਵੀ ਪੜ੍ਹ ਰਹੀ, ਉਹ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੋਵੇਗਾ? ਨਾ ਤਾਂ ਉਹ ਪਾਠ ਪੜ੍ਹੇ ਦਾ ਧਿਆਨ, ਤੇ ਨਾ ਉਧਰ ਕਥਾ ਕੀਰਤਨ ਵਾਲੇ ਪਾਸੇ ਧਿਆਨ, ਮਨ ਦੀਆਂ ਬਿਰਤੀਆਂ ਦਾ ਪਹਿਲਾਂ ਹੀ ਬੜੀਆਂ ਖਿੰਡੀਆਂ ਹੋਈਆਂ। ਇਸ ਕਰਕੇ ਉਹ ਹੋਮਵਰਕ ਹੈ, ਸਕੂਲ ਵਰਕ ਇਹੀ ਆ ਵੀ ਗੁਰਦੁਆਰੇ ਚ ਬਹਿ ਕੇ ਕੱਲਾ ਕੀਰਤਨ ਕਥਾ ਸੁਣਦਾ, ਬਾਣੀ ਪੜ੍ਹਨੀ ਹੈ ਤੇ ਘਰ ਚ ਬੈਠ ਕੇ ਕਾਂਤ ਹੋ ਕੇ ਬੈਠੋ ਪੜ੍ਹੋ, ਤੇ ਜਦੋਂ ਘਰ ਚ ਬਹਿ ਕੇ ਪੜ੍ਹੋਗੇ ਤੇ ਬੱਚਿਆਂ ਤੇ ਵੀ ਅਸਰ ਹੋਵੇਗਾ ਵੀ ਹਾਂ ਸਾਡੇ ਬਜ਼ੁਰਗ ਬਾਣੀ ਤੇ ਪੜ੍ਹਦੇ ਨੇ। ਤੁਸੀਂ ਤਾਂ ਗੁਰਦੁਆਰੇ ਬਹਿ ਕੇ ਪੜ੍ਹ ਕੇ ਉਹਨਾਂ ਨੇ ਆਖਿਆ ਵੀ ਆਪ ਤਾਂ ਕਰਦਾ ਨੀ, ਸਾਨੂੰ ਕਹਿੰਦਾ ਜਪਜੀ ਸਾਹਿਬ ਕਰਨ ਨੂੰ, ਵੀ ਅਸੀਂ ਕਿਉਂ ਕਰੀਏ? ਹੁਣ ਇਹ ਭਾਵੇਂ ਲੱਖ ਕਹਿੰਦਾ ਰਹੇ ਵੀ ਮੈਂ ਦੁਖ ਨਿਵਾਰ ਸਾਹਿਬ ਗਿਆ ਸੀ, ਉੱਥੇ ਜਾ ਕੇ ਪੰਜ ਬਾਣੀਆਂ ਕਰ ਆਇਆ, ਕਹਿੰਦੇ ਅਸੀਂ ਥੋੜੀ ਵੇਖਿਆ। ਇਹ ਵੀ ਅਸਰ ਨੇ ਨਾ ਵੱਖੋ ਵੱਖਰੇ। ਇਸ ਕਰਕੇ ਭਾਈ ਜਿਹੜਾ ਹੋਮਵਰਕ ਆ ਉਹ ਘਰ ਚ ਸੋਭਦਾ, ਉਥੇ ਬਹਿ ਕੇ ਬਾਣੀ ਕਾਂਤ ਚ ਬਹਿ ਕੇ, ਆਸਣ ਵੀ ਸ਼ੁੱਧ ਹੋਵੇ, ਘਰ ਵੀ ਪਵਿੱਤਰ ਹੋਵੇ, ਬਾਣੀ ਪੜ੍ਹਨ ਦੇ ਨਾਲ ਘਰ ਚ ਵੀ ਕੁਝ ਸ਼ੁੱਧ ਤਰੰਗਾਂ ਜਿਹੜੀਆਂ ਨੇ ਉਹ ਚਾਰੇ ਪਾਸੇ ਪਸਰਨ, ਮੈਂ ਕਾਵੇ ਬਾਣੀ ਦੇ ਘਰ ਚ ਵੀ ਉਥੇ ਵੀ ਜਪਜੀ ਸਾਹਿਬ ਦੀਆਂ ਧੁਨਾਂ ਜਿਹੜੀਆਂ ਨੇ ਉਹ ਗੂੰਜਦੀਆਂ ਹੋਣ, ਜਾਪ ਸਾਹਿਬ ਉਥੇ ਵੀ ਪੜ੍ਹਿਆ ਜਾਂਦਾ ਹੋਵੇ, ਉਹ ਵੱਖਰਾ। ਇਹ ਵੀ ਧਿਆਨ ਦੇਣਾ ਤੇ ਸੁਚੇਤ ਹੋਣ ਦੀ ਲੋੜ ਹੈ। ਮਹਾਰਾਜ ਜੀ ਕਹਿੰਦੇ ਜਦੋਂ ਬਾਣੀ ਪੜ੍ਹਨੀ ਹੈ ਨਾ, ਪਾਠ ਕਰਨਾ, ਨੌਵਾਂ ਨੇਮ ਹੈ, ਪਾਠ ਕਰਨ ਦੇ ਵਿੱਚ ਬੋਲਣਾ ਨਹੀਂ, ਕੁਝ ਹੋ ਜਾਏ ਇਹ ਨੇਮ ਬਣਾ ਲੈਣਾ ਵੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਵੀ ਜੇ ਹਾਦਰੀ ਮੌਕੇ ਵੇਖਿਆ ਨਾ ਵੀ ਹੁਣ ਕੋਈ ਵਸ ਨਹੀਂ ਚੱਲਦਾ, ਫਿਰ ਤਾਂ ਗੱਲ ਕਰ ਲਵੇ ਤੇ ਵੱਖਰੀ ਗੱਲ ਹੈ, ਤੇ ਜੇ ਉਦਾਂ ਹੀ ਬਿਨਾਂ ਗੱਲ ਤੋਂ ਵੀ ਚਾਹ ਵੇਖ ਲਈ, ਪਤੀਲੀ ਰੱਖੀ ਹੋਣੀ ਆ ਉੱਤੇ ਵਿੱਚ, ਕਿਤੇ ਉੱਬਲ ਨਾ ਜਾਏ, ਨਾਲ ਜਪਜੀ ਸਾਹਿਬ ਦੀ ਪੌੜੀ ਵੀ ਪੰਚ ਪ੍ਰਵਾਨ ਪੰਚ ਪ੍ਰਧਾਨ ਪੜ੍ਹਦੇ ਹੋਣ, ਫਿਰ ਨੀ ਗੱਲ ਬਣਦੀ। ਬਾਣੀ ਪੜ੍ਹਦਿਆਂ ਜਿਹੜਾ ਆ ਉਹ ਆਪਣੇ ਮੁਖੋਂ ਬਹੁਤਾ ਬੋਲੇ ਹੀ ਨਾ, ਕੱਲਾ ਬਾਣੀ ਵਿੱਚ ਹੀ ਧਿਆਨ ਕੇਂਦਰਿਤ ਕਰਕੇ ਰੱਖੇ। ਨਵੋ ਨੇਮ ਪਾਠ ਜੋ ਕਰਨਾ ਔਰ ਇਹ ਮੈਂ ਅਪਰ ਨਾ ਬਚਨ ਉਚਰਨਾ, ਉਹਦੇ ਵਿੱਚ ਹੋਰ ਗੱਲ ਨੀ ਕੋਈ ਕਰਨੀ, ਜਿਹੜਾ ਪਾਠ ਕਰ ਰਹੇ ਹੋ ਉਸੇ ਨੂੰ ਕਰਨਾ ਹੈ, ਇਹ ਨੌਵਾਂ ਨੇਮ ਹੈ। ਹਾਂਜੀ,
ਦਸਮੋ ਮਗਨ ਜੋ ਕਰੇ ਸੁਰ ਪ੍ਰਸਾਨੇ ਚ ਮਨਸਾ ਧਰੇ।
ਦਸਵਾਂ ਹੈ ਹੋਮ ਕਰਨਾ, ਹਵਨ ਕਰਨਾ। ਗੁਰਮਤ ਦਾ ਹਵਨ ਉਹ ਵੀ ਅੱਗੇ ਦੱਸਣਾ ਸਤਿਗੁਰਾਂ ਨੇ। ਇੱਕ ਹਵਨ ਕੀਤਾ ਜਾਂਦਾ ਵੀ ਅੱਗ ਬਾਲ ਕੇ ਹਵਨ ਕੁੰਡ ਬਣਾ ਕੇ ਦੇਵਤਿਆਂ ਨੂੰ ਪ੍ਰਸੰਨ ਕਰਨਾ, ਉਹਦੇ ਚ ਅਹੂਤੀਆਂ ਦੇ ਕੇ, ਉਹਦੇ ਚ ਸਮੱਗਰੀਆਂ ਪਾ ਕੇ, ਘਿਓ ਪਾ ਕੇ। ਇਹ ਨੇਮ ਯੋਗੀ ਲੋਕ ਕਰਿਆ ਕਰਦੇ ਸਨ ਉਹਨਾਂ ਬਾਰੇ, ਕਿਉਂਕਿ ਉਹਨਾਂ ਦਾ ਜਿਹੜਾ ਨੇਮ ਉਹ ਵੀ ਦੱਸਣਾ ਹੈ ਨਾ। ਕਹਿੰਦੇ ਵੀ ਹਵਨ ਕਰਨਾ ਇਹ ਹੋਮ ਅਗਨ ਦੇ ਵਿੱਚ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਉਹਦੇ ਚ ਹੂਤੀਆਂ ਆਦਿਕ ਦੇਣੀਆਂ।
ਸਿੱਖ ਜੁਦਾ ਤੁਰ ਕੇ ਮੁਖ ਪਾਵਨ ਬ੍ਰਹਮ ਹੋਮ ਇਹ ਭਲੋ ਸੁਹਾਵਨ।
ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਵਿੱਚ ਸਭ ਤੋਂ ਵੱਡਾ ਬ੍ਰਹਮ ਹੋਮ ਹੈ। ਉਹ ਕੀ ਹੈ ਕਿ ਕੋਈ ਭੁੱਖਾ ਗੁਰਸਿੱਖ ਹੋਵੇ, ਉਹਦੇ ਮੂੰਹ ਚ ਭੋਜਨ ਪਾ ਦੇਵੇ, ਇਹਦੇ ਵਰਗਾ ਬ੍ਰਹਮ ਹਵਨ ਹੈ ਹੀ ਕੋਈ ਨਹੀਂ। ਜਦੋਂ ਗੁਰਸਿੱਖ ਨੇ ਰਸਨਾ ਨਾਲ ਪ੍ਰਸ਼ਾਦਾ ਛਕਣਾ ਨਾ, ਤੇ ਗੁਰਸਿੱਖ ਦੀ ਰਸਨਾ ਤੇ ਪਰਮੇਸ਼ਰ ਵਸਦਾ, ਉਹਦੀ ਰਸਨਾ ਰਾਹੀਂ ਭੋਜਨ ਪਰਮੇਸ਼ਰ ਤੱਕ ਪਹੁੰਚਦਾ ਹੈ। ਇੱਕ ਦਿਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੋਇੰਦਵਾਲ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸਿੱਖਾਂ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਓਗਰਾ ਛਕਦੇ ਹੋ, ਮੇਰੇ ਸਾਹਿਬ ਦੀ ਅੱਠੇ ਪਹਿਰੀ ਓਗਰਾ ਛਕਦੇ ਸਨ। ਓਗਰਾ ਵੀ ਕਈ ਪ੍ਰਕਾਰ ਦਾ ਹੁੰਦਾ ਹੈ। ਇੱਕ ਓਗਰਾ ਆਮ ਕਰਕੇ ਖਿਜੜੀ ਆਦਿਕ ਨੂੰ ਜਾਂ ਦਲੀਏ ਆਦਿ ਨੂੰ ਕਹਿ ਦਿੰਦੇ ਨੇ, ਪਰ ਇੱਕ ਓਗਰਾ ਹੁੰਦਾ ਸਰਕੰਡਿਆਂ ਵਾਲਾ, ਤੇ ਉਹ ਬਣਾ ਕੇ ਉਹਦੀ ਖੀਰ ਬਣਾ ਕੇ ਖਾ ਲੈਣੀ ਤੇ ਉਹਦੀ ਭੁੱਖ ਨਹੀਂ ਲੱਗਦੀ ਅੱਠ ਪਹਿਰ ਤੱਕ, ਉਹਨੂੰ ਵੀ ਓਗਰਾ ਕਹਿੰਦੇ ਆ। ਲੂਣਾ ਉਹਦੇ ਚ ਲੂਣ ਵੀ ਨਹੀਂ ਪਾਉਣਾ। ਤੇ ਸਤਿਗੁਰੂ ਜੀ ਸੰਗਤ ਜਿਹੜੀ ਆ ਉਹ 36 ਪ੍ਰਕਾਰ ਦੇ ਭੋਜਨ ਛਕਦੀ ਆ ਤੁਹਾਡੇ ਨਾਲ ਬੈਠੀ ਭਾਂਤ ਭਾਂਤ ਦੇ, ਤੇ ਸਾਨੂੰ ਕੁਝ ਸ਼ਰਮ ਜੀ ਮਹਿਸੂਸ ਹੁੰਦੀ ਹੈ ਕਿ ਸਤਿਗੁਰੂ ਜੀ ਤੁਸੀਂ ਸਾਡੇ ਇਸ਼ਟ ਗੁਰਦੇਵ, ਤੁਸੀਂ ਕੋਲ ਬੈਠੇ ਅਲੂਣਾ ਓਗਰਾ ਛਕਦੇ ਹੋਵੋ ਤੇ ਅਸੀਂ ਨਾਲ ਬਹਿ ਕੇ ਖੀਰ ਖਾਂਦੇ ਹੋਈਏ ਤੇ ਸਾਡਾ ਮਨ ਖੁਸ਼ ਨਹੀਂ ਹੁੰਦਾ। ਸੁਭਾਵਿਕ ਸੀ, ਸਤਿਗੁਰ ਆਖਿਆ ਕੋਈ ਨੀ ਭਾਈ ਠਹਿਰ ਕੇ ਦੱਸਦੇ ਆ, ਛਕੋ ਹੁਣ ਤਾਂ ਛਕੋ। ਪ੍ਰਸ਼ਾਦਾ ਛਾਕਟੇ, ਜਦੋਂ ਮੇਰੇ ਪਾਤਸ਼ਾਹ ਆਖਿਆ ਨਾ ਵੀ ਹੁਣ ਸਾਡੇ ਹੱਥ ਧਵਾਓ, ਹੱਥ ਧਵਾਏ ਤੇ ਪਾਤਸ਼ਾਹ ਨੇ ਜਲ ਦਾ ਕੁਰਲਾ ਕੀਤਾ, ਕੁਰਲਾ ਕਰਕੇ ਜਦੋਂ ਭਾਂਡੇ ਵਿੱਚ ਪਾਇਆ ਨਾ ਕੁਰਲਾ, ਜੋ ਜੋ ਸੰਗਤ ਨੇ ਛਕਿਆ ਉਹ ਮੇਰੇ ਸਤਿਗੁਰਾਂ ਦੇ ਮੁੱਖੋਂ ਵੀ ਨਿਕਲਿਆ। ਉਸ ਕੁਰਲੇ ਵਿੱਚ ਸਾਰੇ ਖੀਰ ਦੇ ਅੰਸ਼ ਵੀ, ਪੂੜੀਆਂ ਦੇ ਅੰਸ਼ ਵੀ ਦਿਸੇ, ਤੇ ਮੇਰੇ ਸਾਹਿਬ ਨੇ ਆਖਿਆ ਭਾਈ ਕੋਈ ਸੰਸਾ ਰਹਿ ਤਾਂ ਨਹੀਂ ਗਿਆ, ਜੇ ਰਹਿ ਗਿਆ ਤਾਂ ਹੁਣ ਦੱਸ ਦਿੰਦੇ ਹਾਂ ਵੀ ਜੋ ਤੁਸੀਂ ਮੂੰਹ ਚ ਪਾਉਂਦੇ ਹੋ ਮੇਰੇ ਤੱਕ ਪਹੁੰਚਦਾ ਹੈ। ਜੋ ਗੁਰਸਿੱਖਾਂ ਦੀ ਰਸਨਾ, ਇਹ ਬੜਾ ਵੱਡਾ ਹਵਨ ਹੈ, ਇਹਦੇ ਤੋਂ ਵੱਡਾ ਹਵਨ ਹੀ ਕੋਈ ਨਹੀਂ। ਕਹਿੰਦੇ ਇੱਕ ਹਵਨ ਤਾਂ ਉਹ ਉੱਪਰ ਦੱਸਿਆ ਨਾ ਵੀ ਅੱਗ ਦਾ ਕੁੰਡ ਬਣਾ ਕੇ ਤੇ ਉਹਦੇ ਚ ਪਾ ਕੇ ਹੂਤੀ ਤੇ ਦੇਵਤਿਆਂ ਨੂੰ ਪ੍ਰਸੰਨ ਕਰਨਾ। ਕਹਿੰਦੇ ਭਾਈ ਗੁਰਸਿੱਖਾਂ ਨੂੰ ਜਿਹੜੇ ਭੁੱਖੇ ਨੇ ਉਹਨਾਂ ਦੇ ਮੁੱਖ ਚ ਭੋਜਨ ਪਾ ਦੇਣਾ, ਛਕਾ ਦੇਣਾ, ਇਹ ਬ੍ਰਹਮ ਹੋਮ ਹੈ। ਇਹਦੇ ਵਰਗਾ ਕਹਿੰਦੇ ਬ੍ਰਹਮ ਭੋਜ ਕੋਈ ਨਹੀਂ।
ਵਾਹਿਗੁਰੂ ਤੂੰ ਕਰੈ ਉਚਾਰਾ ਤਾਂ ਪਾਛੇ ਮੁਖ ਪਾਏ ਆਰਾ।
ਜਿਹੜਾ ਗੁਰਸਿੱਖ ਹੈ ਜਦੋਂ ਤੁਸੀਂ ਉਹਨੂੰ ਭੋਜਨ ਦਿਓਗੇ ਨਾ, ਆਹੂਤੀ ਜਦੋਂ ਪੰਡਿਤ ਪਾਉਂਦੇ ਨੇ ਨਾ ਹਵਨ ਕੁੰਡ ਚ, ਤੇ ਉਹ ਆਪਣੇ ਮੂੰਹ ਮੰਤਰ ਪੜ੍ਹਦੇ ਨੇ ਜਿਹੜੇ ਦੇਵਤੇ ਨੂੰ ਖੁਸ਼ ਕਰਨਾ ਹੋਵੇ, ਉਸ ਦੇਵਤੇ ਨੂੰ ਖੁਸ਼ ਕਰਨ ਵਾਸਤੇ ਉਹ ਦੇਵਤੇ ਦਾ ਨਾਂ ਲੈ ਕੇ ਫਿਰ ਉਹਦੇ ਚ ਆਹੂਤੀ ਪਾਉਂਦੇ ਨੇ ਵੀ ਉਹ ਦੇਵਤਾ ਪ੍ਰਸੰਨ ਹੋ ਜਾਏ। ਮਹਾਰਾਜ ਜੀ ਕਹਿੰਦੇ ਵੀ ਜਿਹੜਾ ਗੁਰਸਿੱਖ ਹੈ ਜਦੋਂ ਤੁਸੀਂ ਉਹਨੂੰ ਭੋਜਨ ਛਕਾਉਂਦੇ ਨਾ ਭੁੱਖੇ ਸਿੱਖ ਨੂੰ, ਤੇ ਉਹ ਜਦੋਂ ਭੋਜਨ ਛਕਣ ਲੱਗਦਾ, ਭੋਜਨ ਛਕਣ ਤੋਂ ਪਹਿਲਾਂ ਉਹ ਆਪਣੀ ਰਸਨਾ ਤੋਂ ਕਹਿੰਦਾ ਸਤਨਾਮ ਸ੍ਰੀ
ਵਾਹਿਗੁਰੂ।
ਜਦੋਂ ਆਪਣੀ ਰਸਨਾ ਤੋਂ ਵਾਹਿਗੁਰੂ ਕਹਿੰਦਾ, ਵਾਹਿਗੁਰੂ ਕਹਿ ਕੇ ਫੇਰ ਉਹ ਭੋਜਨ ਦੀ ਬੁਰਕੀ ਆਪਣੇ ਮੂੰਹ ਵਿੱਚ ਪਾਉਂਦਾ ਹੈ।
ਬਦਨ ਦੇਵਤਾ ਪਾਵਕ ਕਹੀਏ ਸਰਬ ਸੁਰਨ ਕੀ ਜੇ ਬਾਲਈਏ।
ਆਮ ਕਰਕੇ ਕਿਹਾ ਜਾਂਦਾ ਹੈ ਵੀ ਜਿਹੜੀ ਅੱਗ ਹੈ ਨਾ, ਇਹ ਦੇਵਤਿਆਂ ਦੀ ਜੀਭ ਹੈ। ਉਸ ਅੱਗ ਦੇ ਵਿੱਚ ਜਿਹੜੀ ਚੀਜ਼ ਤੁਸੀਂ ਪਾਉਣੀ ਹੈ ਉਹ ਦੇਵਤਿਆਂ ਤੱਕ ਪਹੁੰਚਣੀ ਹੈ, ਇਸ ਤਰ੍ਹਾਂ ਕਿਹਾ ਜਾਂਦਾ ਹੈ।
ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ ਤ੍ਰਿਪਤ ਹੋ ਹਰੇ ਨਾਮ ਹੀ ਉਚਾਰੇ।
ਦੇਵਤੇ ਪ੍ਰਸੰਨ ਹੋ ਜਾਂਦੇ ਨੇ। ਪਰ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਗੁਰਸਿੱਖ अपनी रसना नाल वाहिगुरु कह के भोजन छकदा ना ते वाहिगुरु कहण नाल परमेश्वर प्रसन्न हो जांदा ब्रह्म प्रसन्न हो जांदा ते जे परमेश्वर प्रसन्न हो जाए ते फिर सारे देवते भी आपे प्रसन्न हो जांदे फिर वखो वखरे देवते दा नां लैके ऊतियां नहीं देनियां पैंदियां कि ब्रह्मा खुश कर लईए विष्णु खुश कर लईए कुबेर खुश कर लईए महाराज कहिंदे जदों वाहिगुरु कह के गुरसिख ने भोजन छकिया उस वेले सर्व देवते परमेश्वर जो परमेश्वर ही खुश हो गया ते परमेश्वर नाल जिन्ने देवते ने वो सब खुश हो गए सब प्रसन्न हो गए
दोहेरा तृती होम है ज्ञान का रस रखीक के दर्ब
जीवन वाज पातशाह कह दे दो होम दस दते ने तुहानू वैसे जेड़ा ए दस रहे ने ना नेम ए दसवां नेम होम दा दस रहे ने होम तीन प्रकार का दस रहे ने एक होम है कहते अगन कुंड च पा के हुती देवते खुश करने एक होम है भुखे गुरसिख नूं किसे बाणी पढ़न वाले नूं भोजन चका देना तीसरा होम भी है हवन तीसरा होम महाराज सच्चे पातशाह जी कहते वह है ज्ञान का कि इंद्रिया का जेड़ा रस है इंद्रिया के रस के वेग नूं रोक लवे इंद्रिया दे रसा नू रोक लवे
ज्ञान अगन मैं होमई तन हंता दक सर्व
इंद्रिया दे रस और शरीर दी हंगता नू ज्ञान दी अग च पा के साड़ देवे कहंदे इहदे वर्गा भी हवन कोई नहीं यह हवन तां कोई करदा नहीं अग बाल के उहदे विच तां हूतियां पा रहे ने महाराज कहंदे इक अग ज्ञान दी है ब्रह्म ज्ञान दी ब्रह्म ज्ञान की अग्नि विच इंद्रिया का रस और शरीर की हंगता इनू पा के जला देवे साड़ देवे ब्रह्म अगन विच ज्ञान की अगन विच महाराज जी कहिंदे तीसरा हवन है ये तीसरा होम है
दस प्रकार ए नेम गिनावा कष्ट जोग दुती अंग सुहावा
जीवन बाज पातशाह जी कहिंदे सिखो राजा शिवनाभ जी ए दस प्रकार दा नेम दस्या तुहानू ए दस प्रकार दा नेम है दस दा यम दस्या ते दस ही प्रकार दा नेम दस्या ए दस प्रकार दा नेम है इस नूं ध्यान नाल गौ नाल तुसी सुन के चंगी तरह अपने हिरदे च बसा लो फिर योग दा जेड़ा तीसरा अंग है एकांत देश फिर चौथा अंग है आसन ते पंजवा है प्राणायाम फिर धारणा ध्यान समाधि उन्हां छे अंगां दा जिक्र करके भी गुरु नानक साहब सुना रहे ने वह कथा आप जी अगले प्रकरणां च सरवण करोगे गुरु साहब जी का पवित्र इतिहास है गुरु की कथा अगाध बोध है कथन करदिया अनेक प्रकार दिया हुई फुला चुका जी खिमा करनी जी वाहिगुरु वाहे गुरु वाहिगुरु वाहे गुरु वाहिगुरु वाहे गुरु